ਜਿਹੜਾ ਵਿਸ਼ਵਰਮੇ ਆਪਣੇ ਅੰਦਰ ਆਤਮਾ ਉਹਨੂੰ ਕਹਿੰਦੇ ਨੇ ਵਾਹਿਗੁਰੂ, ਤੇ ਜਿਹੜਾ ਪੰਜਾਂ ਤੱਤਾਂ ਦਾ ਸਰੀਰ ਹੈ ਜਿਹਨੂੰ ਆਪਾਂ ਘਰ ਕਹਿੰਦੇ ਇਹ ਹੈ ਸਰੀਰ। ਇਹ ਤਿੰਨਾਂ ਦਾ ਸੰਬੰਧ ਇਸ ਵਾਸਤੇ ਹੋਇਆ, ਸਰੀਰ ਤਾਂ ਵਾਹਿਗੁਰੂ ਦੇ ਹੋਰ ਵੀ ਬਹੁਤ ਨੇ, 1,84,00,000 ਕਾਰੂ ਦਾ ਹੋਰ ਹੈ ਪਰ ਜਿਹੜੇ ਸਰੀਰ ਨੇ ਨਾ ਤਾਂ ਉਹਦੇ ਵਿੱਚ ਗਿਆਨ ਆ ਵੀ ਮੈਂ ਕਿੱਥੋਂ ਆਇਆ, ਕੀ ਕਰਨਾ ਕੀ ਨਹੀਂ ਕਰਨਾ। ਆ ਇੱਕੋ ਇੱਕ ਇਨਸਾਨ ਹੈ ਬਸ, ਇਹਦੇ ਵਿੱਚ ਜਦ ਰੂਹ ਆਵੇਗੀ ਤਾਂ ਸਰੀਰ ਨਾਲ ਸੰਬੰਧ ਹੋਵੇਗਾ ਰੂਹ ਦਾ, ਜੇ ਆਤਮਾ ਤਾਂ ਉਹਨਾਂ ਵਿੱਚ ਵੀ ਹੈ, ਰੂਹ ਵੀ ਹੈ ਸਰੀਰ ਵੀ ਹੈ, ਪਰ ਉਹਨਾਂ ਦਾ ਜਿਹੜਾ ਦਰਵਾਜ਼ਾ ਉਹ ਕਹਿੰਦੇ ਬੰਦ। ਦਰਵਾਜ਼ਾ ਕੀ ਹੈ? ਵਿਚਾਰ ਨਹੀਂ ਹੈ ਉਹਨਾਂ, ਵਿਚਾਰ ਰੂਪੀ ਦਰਵਾਜ਼ਾ ਬੰਦ ਹੈ ਉਹਨਾਂ ਦਾ। ਇੱਕੋ ਇੱਕ ਇਨਸਾਨ ਹੈ ਜਿਹਨੂੰ ਵਿਚਾਰ, ਇਹ ਪਰਮੇਸ਼ਰ ਦੇ ਵਿੱਚ ਮਿਲ ਸਕਦਾ ਜੇ ਮਿਲਣਾ ਚਾਹੇ, ਜੇ ਨਹੀਂ ਮਿਲਣਾ ਚਾਹੁੰਦਾ ਤਾਂ ਫਿਰ ਇਹ ਤ੍ਰਿਗੁਨੀਆਂ ਦੇ ਵਿੱਚ ਚਲਿਆ ਜਾਵੇ। ਸਰੀਰ ਦੀ ਉਮਰ ਇਹਨੇ ਰਹਿਣਾ, ਕੋਈ ਹੈ ਦੁਨੀਆਂ ਦੇ ਉੱਤੇ ਤਿੰਨ ਯੁੱਗ ਬੀਤ ਗਏ, ਕਿੜਕੜ ਪ੍ਰਤਾਪੀ ਰਾਜੇ ਹੋਏ ਨੇ ਜਿਨ੍ਹਾਂ ਨੂੰ ਕਾਲ ਨੂੰ ਵੀ ਪਾਵੇ ਨਾਲ ਬੰਨਿਆ ਹੋਇਆ। ਆਪਾਂ ਨੂੰ ਤਾਂ ਇਹ ਵੀ ਨਹੀਂ ਪਤਾ ਵੀ ਕਾਲ ਨੇ ਕਾਦਾ ਆਉਣਾ, ਪਰ ਦੁਨੀਆ ਦੇ ਉੱਤੇ ਉਹ ਬਣਾ ਰਹੇ ਤੁਰ ਗਏ, ਰੂਹ ਕਰਕੇ ਨਹੀਂ ਗਏ, ਜਿਹੜਾ ਜੀਵ ਆ ਉਹ ਨਹੀਂ ਕਿਤੇ ਗਿਆ, ਸਰੀਰ ਕਰਕੇ ਲੋਕ ਹੋ ਗਏ। ਸਰੀਰ ਦੀ ਅਵਸਥਾ ਜਾਣਦਾ ਬਚਪਨ ਜਵਾਨੀ ਬੁਢਾਪਾ ਮਰਦਾ ਵਧਣਾ ਘਟਣਾ ਸਾਡੇ ਰੁਮੀਆਂ ਸਹਾਇਤਾ, ਪਰ ਜਿਹੜਾ ਆਤਮਾ ਨਾ ਉਹਦਾ ਸਰੀਰ ਵਾਲਾ ਕਰਤੱਵ ਨਹੀਂ ਹੈ। ਜੋ ਸਰੀਰ ਦੇ ਵਿੱਚ ਘਟਦੀਆਂ ਨੇ ਗੱਲਾਂ ਉਹ ਆਤਮਾ ਚ ਨਹੀਂ ਘਟਦੀਆਂ, ਜਿਹੜਾ ਆਪਣੇ ਅੰਦਰ ਉਹ ਤਾਂ ਇੱਕ ਪਰਮੇਸ਼ਰ ਤੋਂ ਵਿਛੜ ਕੇ ਤ੍ਰਿਗੁਨੀਆਂ ਦੇ ਵਿੱਚ ਭੜਕਦਾ ਫਿਰਦਾ। ਉਹ ਦੱਸਿਆ ਵੀ ਨਾ ਉਹ ਜੰਮਦਾ, ਨਾ ਬਚਪਨ, ਨਾ ਜਵਾਨੀ, ਨਾ ਬੁਢਾਪਾ, ਨਾ ਮਰਦਾ, ਨਾ ਵਧਣਾ ਘਟਣਾ। ਦੇਖ ਲਓ ਆਪਾਂ ਵੀ ਕਦੇ ਬੱਚੇ ਹੋਵਾਂਗੇ, ਹੁਣ ਮਾਤਾ ਦੇ ਗੋਦਾਂ ਦੇ ਬੱਚੇ ਬੈਠਣੇ ਪਏ ਨੇ, ਤਾਂ ਫਿਰ ਦੇਖ ਲਓ ਆਪਾਂ ਵੀ ਕਦੇ ਇਸ ਅਵਸਥਾ ਦੇ ਵਿੱਚ ਸੀ, ਪਰ ਆਪ ਨਹੀਂ। ਇਹ ਸਰੀਰ ਦਾ ਧਰਮ ਹੈ, ਪ੍ਰਣਾਮੀ ਹੈ, ਇਹ ਤਬਦੀਲੀ ਇਹਦੇ ਵਿੱਚ ਤਬਦੀਲੀ ਆਉਂਦੀ ਰਹਿੰਦੀ ਹੈ। ਹੁਣ ਆਪਾਂ ਬੁੜੇ ਹਾਂ, ਹੁਣ ਆਪਾਂ ਤਾਂ ਬੁੜੇ ਨਹੀਂ ਨਾ, ਲੋਕਾਂ ਨੇ ਕਿਸੇ ਨੂੰ ਬੁੜੇ ਵੀ ਨਹੀਂ ਦਿਸਣੇ ਆਪਾਂ, ਬਸ ਉਹ ਜਿਹੜੀ ਰੂਹ ਹੈ ਉਹਨੇ ਮਰਨਾ, ਉਹ ਸਰੀਰ ਚੋਂ ਨਿਕਲੇਗੀ, ਕਰਮਾਂ ਦੇ ਅਨੁਸਾਰ ਹੋਰ ਸਰੀਰ ਚ ਚਲੀ ਜਾਵੇਗੀ। ਜੇ ਤਾਂ ਪਰਮੇਸ਼ਰ ਦੇ ਵਿੱਚ ਚਲੇਗੀ ਉਹ ਸਰੀਰ ਦੇ ਸੰਬੰਧ ਕਰਕੇ, ਤਾਂ ਸਮਝੋ ਫਿਰ ਉਹਨੇ ਸਰੀਰ ਦੇ ਵਿੱਚ ਨਹੀਂ ਆਉਣਾ ਹੈ, ਕਿਉਂ? ਰੂਹ ਦਾ ਸਰੀਰ ਨਹੀਂ ਹੈ, ਇਹ ਜਿਹੜਾ ਆਤਮਾ ਨਿਰਾਕਾਰ ਉਹਦਾ ਵੀ ਸਰੀਰ ਨਹੀਂ ਹੈ। ਬਾਕੀ ਇਹ ਜਿਹੜੇ ਸਾਰੇ ਸਰੀਰ ਨੇ ਜੂਨੀਆਂ ਦੇ, ਕੋਈ ਕਿਸੇ ਜੂਨੀ ਦਾ ਸਰੀਰ ਹੈ, ਕੋਈ ਕਿਸੇ ਜੂਨੀ ਦਾ ਸਰੀਰ ਹੈ, ਇਹ ਰੂਹ ਉਹੀ ਹੈ। ਇਹ ਰੂਹ ਪਿੱਛੇ ਸਤਯੁਗ ਤੋਂ ਚਲੀ ਆਉਂਦੀ ਹੈ। ਸਮਝ ਨਹੀਂ ਕਿੰਨੇ ਕੁ ਸਤਯੁਗ ਦੇਖੇ ਨੇ ਆਪਾਂ ਨੇ, ਆਪਾਂ ਆਪ ਕਲਯੁਗ ਦੇ ਵਿੱਚ ਕਲਯੁਗ ਨੂੰ ਦੇਖ ਰਹੇ ਹਾਂ, ਜਾਂ ਕਲਯੁਗ ਦੀ ਉਮਰ ਪੂਰੀ ਹੋ ਜਾਵੇਗੀ ਤੇ ਰੂਹ ਹੈ ਜਿਹੜੀ ਨਿਕਲ ਜਾਵੇਗੀ। ਹੁਣ ਤਾਂ ਕਲਯੁਗ ਦੇ ਵਿੱਚ ਜੰਮਦੀ ਮਰਦੀ ਹੈ, ਫਿਰ ਕਿਸੇ ਹੋਰ ਯੁੱਗ ਚ ਚਲੀ ਜਾਵੇਗੀ ਜਿਹਨੂੰ ਸਤਯੁਗ ਕਹਿੰਦੇ। ਚਾਰੇ ਯੁੱਗ ਨੇ, ਪੰਜਵਾਂ ਯੁੱਗ ਨਹੀਂ ਹੈ ਕੋਈ, ਜਿਸ ਤਰ੍ਹਾਂ ਤਿੰਨ ਗੁਣ ਨੇ ਨਾ ਚੌਥਾ ਗੁਣ ਨਹੀਂ ਹੈ ਕੋਈ। ਇਹ ਤੁਰਾ ਰੂਪ ਜਿਹੜਾ ਨਿਰਾਕਾਰ ਪਰਮੇਸ਼ਰ ਆ ਉਹਦੇ ਆਲੇ ਦੁਆਲੇ ਘੁੰਮਦੇ ਨੇ, ਜਿਵੇਂ ਤੁਰੇ ਦੇ ਆਲੇ ਦੁਆਲੇ ਵੀਲ ਘੁੰਮਦਾ ਹੁੰਦਾ ਜਾਂ ਬੈਟ ਦੇ ਆਲੇ ਦੁਆਲੇ ਟਿੰਡਾ ਘੁੰਮਦੀਆਂ ਹੁੰਦੀਆਂ, ਉਹ ਇੱਕ ਰਸ ਖੜਾ ਰਹਿੰਦਾ ਹੁੰਦਾ। ਜਿਵੇਂ ਇੱਕ ਚੱਕੀ ਦੇ ਵਿੱਚ ਕੀਲੀ ਜਿਹੀ ਗੱਡੀ ਹੁੰਦੀ ਹੈ ਲੋਹੇ ਦੀ, ਦੇਖ ਲਓ ਜੇ ਉਹ ਕੀਲੀ ਨਾ ਹੋਵੇ, ਜਦ ਆਪਾਂ ਖਿੱਚੀਏ ਹੱਥੀ ਨੂੰ ਤਾਂ ਫਿਰ ਪੁੜਤਾ ਭੰਨ ਲੂਗਾ, ਸਾਰੇ ਗੰਡ ਗੁੰਡ ਪੱਤੇ ਡਿੱਗੂਗਾ। ਪਰ ਨਹੀਂ, ਅਸੂਲ ਹੈ ਇੱਕ ਐਸਾ ਤੇ ਉਹ ਕੀਲੀ ਦੇ ਆਸਰੇ ਦੇਖੋ ਕਿਵੇਂ ਦਾਣੇ ਪੀਲੀ ਆ। ਇਸੇ ਤਰ੍ਹਾਂ ਹੀ ਨਿਰਾਕਾਰ ਵਾਹਿਗੁਰੂ ਤੁਰਾ ਰਹੂਗਾ, ਦੇਖ ਲਓ ਕਿਵੇਂ ਉਹਦੇ ਆਲੇ ਦੁਆਲੇ ਜੂਨੀਆਂ ਤਾਰ ਤਾਰ ਕੇ ਘੁੰਮੀ ਜਾਣਾ। ਜਿਹੜਾ ਜੀਵ ਸਰੀਰ ਨਹੀਂ ਘੁੰਮਦਾ, ਨਹੀਂ ਉਹ ਜੀਵ ਘੁੰਮਦਾ ਜਿਹੜੀ ਰੂਹ ਕਹਿੰਦੇ ਨੇ ਜੀ, ਚੇਤਨ ਕਲਾ ਵੀ ਕਹਿੰਦੇ ਨੇ ਇਸ ਨੂੰ। ਜਦ ਇਹ ਸਰੀਰ ਦੇ ਵਿੱਚੋਂ ਨਿਕਲ ਜਾਵੇਗੀ ਫਿਰ ਚਾਹੇ ਕਿਤਨਾ ਵੀ ਵੱਡਾ ਦੁਨੀਆਂ ਦੇ ਵਿੱਚ, ਇਹ ਰੂਹ ਦੇ ਆਸਰੇ ਉਸਦੀ ਮਹੱਤਤਾ ਬਸ, ਆਪਣੀ ਵੀ ਰੂਹ ਦੇ ਆਸਰੇ ਹੀ। ਹੁਣ ਆਪਾਂ ਇੱਥੋਂ ਉੱਠ ਕੇ ਘਰਾਂ ਨੂੰ ਜਾਵਾਂਗੇ, ਜੇ ਆਪਣੀ ਇੱਥੇ ਰੂਹ ਨਿਕਲ ਜਾਵੇ ਆਪਾਂ ਨੂੰ ਕਿਸੇ ਨੇ ਨੀ ਘਰ ਨੂੰ ਲਿਜਾਣਾ, ਫਿਰ ਤਾਂ ਉੱਥੇ ਨੂੰ ਲਿਜਾਣਗੇ ਜਿੱਥੇ ਖਮੋਸ਼ ਮਹੱਲਾ, ਜਿਹਨਾਂ ਨੂੰ ਬੜੀਆਂ ਕਹਿੰਦੇ ਨੇ ਕਬਰਾਂ, ਸ਼ਮਸ਼ਾਨ ਭੂਮਿਕਾ ਵੀ ਕਹਿੰਦੇ ਨੇ। ਦੇਖ ਲਓ ਤੁਸੀਂ ਸਾਰੀ ਉਮਰ ਘਰ ਕਮਾਉਂਦਾ ਰਿਹਾ, ਬਹੁਤ ਕੁਛ ਕਰਦਾ ਰਿਹਾ ਘਰ ਵਾਸਤੇ, ਜਦ ਉਹਦੀ ਰੂਹ ਨਿਕਲ ਜਾਂਦੀ ਆ, ਆਪਾਂ ਕਦੇ ਘਰ ਦੇ ਵਿੱਚ ਵੀ ਦੱਬਿਆ, ਘਰ ਦਾ ਮਾਲਕ ਹੁੰਦਾ ਹੋਇਆ ਕਦੇ ਘਰ 'ਚ ਵੀ ਫੂਕਿਆ। ਜੇ ਕੋਈ ਕਹੇ ਗੁਆਂਢੀ ਵੀ ਤੁਹਾਡਾ ਇਤਨਾ ਸੰਬੰਧੀ ਹੈ, ਕਿਤਨਾ ਤੁਹਾਨੂੰ ਇਹਨੇ ਉੱਚਾ ਚੱਕਿਆ, ਰਾਜ ਭਾਗ ਲਾਇਆ, ਤੁਸੀਂ ਇਹਨੂੰ ਘਰ 'ਚ ਸੰਸਕਾਰ ਕਰ ਦਿਓ, ਕਹਿੰਦੇ ਇੱਥੇ ਕੋਈ ਮੜੀਆਂ ਨੇ, ਇਹ ਘਰ 'ਚ ਸੰਸਕਾਰ ਕਰ ਦਈਏ, ਕੌਣ ਪੁੱਛਦਾ। ਉਹ ਤਾਂ ਗਿਆਨ ਤਾਂ ਗੁਰੂ ਹੋ, ਗਿਆਨ ਦੇ ਵਿੱਚ ਦੁਨੀਆਂ ਠੇਡੇ ਖਾਂਦੀ ਫਿਰਦੀ, ਉਹ ਜਿਹੜਾ ਤਾਂ ਗੁਰੂ ਆ ਬਸ, ਗੁਰੂ ਨਾਲ ਇਹ ਸੰਬੰਧ ਨਹੀਂ ਪਾਉਂਦਾ, ਗੁਰੂ ਦਾ ਉਸਨੂੰ ਪਤਾ ਹੀ ਨਹੀਂ, ਬਸ ਸਰੀਰ ਨੂੰ ਆਪਣਾ ਆਪਾ ਸਮਝੀ ਬੈਠਾ, ਮੈਂ ਸਰੀਰ ਹਾਂ ਫਲਾਨੀ ਬਿਆਦਰੀ ਦਾ, ਅੰਡਾ ਸਾਡਾ ਫਲਾਨਾ ਪਾਰਟੀ ਹੈ, ਇਹ ਜਿਹੀਆਂ ਗੱਲਾਂ ਫਸੇ ਪਏ ਹਾਂ ਆਪਾਂ, ਤੁਰੇ ਨੂੰ ਛੱਡ ਕੇ। ਜਦ ਕੋਈ ਤੁਰੇ ਨਾਲ ਚੀਜ਼ ਟੁੱਟ ਜਾਵੇ ਪਤਾ ਨਹੀਂ ਕਿੱਥੇ ਜਾ ਕੇ ਖੜੂਗੀ, ਫਿਰ ਜਿਸ ਤਰ੍ਹਾਂ ਇੱਕ ਦਰਖਤ ਹੁੰਦਾ ਉਹਦੀ ਟਾਹਣੀ ਟੁੱਟ ਜਾਵੇ ਨੇਰੀ ਨਾਲ ਕਿੱਥੇ ਖੜੂਗੀ, ਜਾ ਕੇ ਦਰਖਤ ਕਿੱਥੇ ਰਹਿ ਜਾਵੇ, ਮੁੜ ਕੇ ਫਿਰ ਆ ਜਾਵੇਗੀ ਦਰਖਤ, ਨਹੀਂ ਆਉਣੀ ਨਹੀਂ ਸਕਦਾ। ਜਿਵੇਂ ਜਿਵੇਂ ਜਦ ਇਸਨੇ ਸਰੀਰ ਛੱਡ ਦੇਣਾ ਨਾ ਜੀਵ, ਫਿਰ ਮੁੜ ਕੇ ਇਹਨੂੰ ਸਰੀਰ ਨਹੀਂ ਮਿਲੇਗਾ, ਖਬਰ ਨਹੀਂ ਕਿੱਥੇ ਭੜਕਦੀ ਫਿਰੇਗੀ ਰੂਹ, ਆਪ ਵੀ ਭੜਕਦੀ ਹੋਈ ਆ ਜੀ, ਇਹ ਤਾਂ ਇਨਸਾਨ ਦੇ ਵਿੱਚ ਵੀ ਭੜਕੀ ਜਾਂਦੀ। ਕਦੇ ਸ਼ਾਂਤੀ ਨਾਲ ਵੀ ਬੈਠ ਕੇ ਦੇਖਿਆ, ਇੱਧਰ ਨੂੰ ਭੱਜਣਾ ਉੱਧਰ ਨੂੰ ਭੱਜਣਾ, ਕਿਵੇਂ ਦੁਨੀਆਂ ਭੱਜੀ ਫਿਰਦੀ ਆ, ਪਦਾਰਥ ਕਦੇ ਇਉਂ ਵੀ ਭੱਜੇ ਆ ਵੀ ਪਰਮੇਸ਼ਰ ਖਾਤਰ ਕੋਈ ਪੁੰਨਦਾਨ ਜਾਂ ਕੋਈ ਪਰਉਪਕਾਰ ਕਰੀਏ ਜਾਂ ਭਜਨ ਪਾਠ ਕਰੀਏ, 2 ਵਜੇ ਉੱਠ ਕੇ ਬੈਠੀਏ ਨਹਿਰ ਦਾ ਕਿਨਾਰਾ ਲਵੇ, ਕਦੇ ਇਹ ਸੋਚੀਏ ਕਦੇ ਆਈ ਆ ਮਨ ਦੇ ਵਿੱਚ। ਇਹ ਤਾਂ ਆਵੇਗੀ ਵੀ ਸਵੇਰੇ ਫਲਾਨਾ ਕੰਮ ਕਰਨਾ ਫਲਾਨਾ ਹੈ, ਜਾਂ ਠੱਗੀ ਮਾਰਨੀ ਹੈ ਕਿਸੇ ਨਾਲ, ਇਹੀਆਂ ਗੱਲਾਂ ਇਹ ਰੂਹ ਕਰਦੀ ਹੈ ਸਰੀਰ ਦੇ ਸੰਬੰਧ ਕਰਕੇ। ਇਹੀ ਗਿਆਨ ਜੇ ਇਹਨੂੰ ਪਤਾ ਲੱਗ ਜਾਏ ਨਾ ਮੈਂ ਸਰੀਰ ਨਹੀਂ ਆ, ਫਿਰ ਨਹੀਂ ਕਰੇਗੀ। ਜਿਹੜਾ ਇਨਸਾਨ ਸਰੀਰ ਸਮਝਦਾ ਠੱਗੀਆਂ ਵੱਗੀਆਂ ਕਰਦਾ, ਸਮਝੋ ਉਸਨੂੰ ਰੂਹ ਦਾ ਹੀ ਪਤਾ ਨਹੀਂ, ਫਿਰ ਆਤਮਾ ਦਾ ਕਿੱਥੋਂ ਪਤਾ ਲੱਗੂ। ਜਦ ਆਪਾਂ ਨੂੰ ਰੂਹ ਦਾ ਹੀ ਗਿਆਨ ਨਹੀਂ ਵੀ ਮੈਂ ਕੀ ਚੀਜ਼ ਆ, ਫਿਰ ਆਪਾਂ ਆਤਮਾ ਨੂੰ ਕਿਵੇਂ ਪਛਾਣ ਲਾਂਗੇ, ਪੜ੍ਹਨਾ ਸੁਣਨਾ ਕੋਈ ਹੋਰ ਗੱਲ ਹੈ। ਔਰ ਇਸ ਤਰ੍ਹਾਂ ਨਾਲ ਦੱਸਿਆ ਵੀ ਜਿਹੜਾ ਸਰੀਰ ਹੈ ਇਹ ਪਰਮੇਸ਼ੁਰ ਨੂੰ ਮਿਲਣ ਵਾਸਤੇ ਮਿਲਿਆ ਜਾਵੇ, ਇਹਦੇ ਚੋਂ ਰੂਹ ਨਿਕਲ ਜੂਗੀ ਨਾ, ਇਹ ਨਿਕਲਦੀ ਹੋਈ ਆਈ ਹੈ, ਹੁਣ ਵੀ ਨਿਕਲਦੀ ਆ ਕਈਆਂ ਦੀ, ਕਈਆਂ ਦੀ ਨਿਕਲ ਗਈ, ਉਹ ਆਪਣੇ ਉੱਥੇ ਚਿਖਾ ਤੇ ਪਏ ਨੇ ਅੱਗ ਲੱਗੀ ਹੋਈ, आत्मा नूं अग नहीं लगी है, नहीं शरीर सड़दा पिया, आत्मा दा निकल गई। जैसे करतब करेगी शरीर दे विच उस जूनी दे विच चली जाऊगी। जे आपां की ये शंका पैदा हो गया जी किवें चली जाती है, तो आप गुरु नूं पुछ लैने, गुरु आपना कौन है? बाणी। गुरु कौन दा हकीकत? गुरु यानी सच्चा हुंदा गुरु जिहड़ा, देख लो बाणी हमेशा सच्ची है, गुरु भी सच्चा है। ते जो गुरु हुंदा हुंदा त्रिकाली, सर्वगता भी हुंदी है गुरु दे विच। गुरु च दो गुण हुंदे ने, सिख च एक गुण हुंदा। सिख इक तां भेद हुंदा हुंदा गुरु दे विच, एक ओ त्रिकाली हो जांदा। जिहड़ा गुरु है ते नाले त्रिकाली है, ते ओह सारयां दे विच रमिया होया। सिख सारयां दे विच नहीं रमेगा, ओहदे विच रम के ओह सारयां दे विच उस नूं देखण लग जावेगा भई जिहदे विच मैं भेद होया। इह तां निराकार सारियां घटां दे विच, हर एक इंसान पशु पंछी दे विच है, इह तां इक रस है। और इस तरह नाल जिहड़ा शरीर है, जद दे विचों रूह निकलेगी फिर इहदी कोई कीमत नहीं। तां फिर इहो मन्नो आपां शरीर दी कोई कीमत नहीं, रूह दी कीमत होई फिर तां आपां शरीरां दी कीमत पाउंदे फिरदे आ, कमले ही होए ना, होर की होए। आपां सियाणे तां नहीं, आपां आपणा गुरु तां कहिंदा मन तूं, शरीर नहीं इत्थे, आपां शरीर नहीं आ, आपां तां रूह आ। शरीर नूं तां नहीं कहा भी है शरीर तूं, जोत है आत्मा दी, नहीं, मन तू जोत स्वरूप है। मूल तेरा की है? कहना जी मेरा मूल तो मेरा शरीर है। गुरु साहब ने यह मनौत नहीं पाऊंगी, जे तो कोई लपक हो वे, वो कह भी दे भी हां भाई शरीर के संबंध करके कुछ प्राप्त होगा, इन कह दिना तू शरीर है जी। नहीं, गुरु ने तो हकीकत दसनी है, जो शरीर है जी वो दसनी। गुरु साहब कहते मन, मन एदा स्वरूप होर है मन का, जिवें शरीर नूं चलाउण वाला कोई होर है, जिथों विछड़िया है इहनूं ओह होर है। और इस तरह नाल दस्या भी जिहड़ा मन तूं जोत स्वरूप है, मन तू निराकार जोत चों विछड़िया है। जे उन्हूं पता हो फिर गुरु साहब कह दे जी, फिर दूजे तो होर वचन कहणगे बाणी दे विच लिखे हुए, जिन्हों यथार्थ वचन कहते। जिवें गुरु साहब जी ने लिखिया धन 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 जन आया, जिस प्रसाद सब जगत तराया, जन आमन का है स्वाओ, जन कह संग चितावै ना आप मुक्त, मुक्त करे संसार नानक जिस जन को सदा नमस्कार। कहिंदे जिहड़े इहो जिहे गुरमुख ने, किसे मत दे विच होवे, मत दा सवाल नहीं है परमार्थ दे नाल, मत तां विहार नाल संबंध रख, बस इतना ही है, मत होर कुछ नहीं अगे सार सकदा। जो शरीर दी मनौत है सारी सुहा हो जानी है शरीर दे समेत, देख लो आपां इहदे च ही फसे पए। थोड़ा जिहा तां अगे नूं सिर रुको ना, थोड़ा जिहा तां अगे मन नूं जाओ, मुड़ मुड़ के फिर उत्थे ही बड़ी जांदी, जिथे इंसान रहदा उत्थे ही रही जाऊगा, रूह ने भी फिर उत्थे रही, उत्थे फिर होर किसे जूनी दे विच जाके उत्थे ही फिर फिरी जाओ। आ फिरदी है जी 1,84,00,000 जून आपां देखदे हां, जिवें गुरु साहब ने लिखिया फिरत फिरत बहुते जुगहार, मानस दे लही मानुखा दे शरीर ने शरीर नहीं लिया है, नहीं, वो जिहड़ी अपने अंदर चेतन कला जिहड़ी हुण आपां नूं हिलाउंदी है। हुण कईआं नूं शरीर चों घर भी लै गई, चलिया गया ना घर, ਤ੍ਰੀਏ ਚ ਹੀ ਬੈਠਾ। ਇਵੇਂ ਜਿਵੇਂ ਇਸ ਨੇ ਦੂਈ ਜੂਨੀ ਚ ਚਲੇ ਜਾਣਾ, ਫਿਰ ਸਰੀਰ ਸਰੀਰ ਤਾਂ ਜਾਂਦਾ ਨੀ ਅਲੱਗ, ਤੇ ਸਰੀਰ ਵੀ ਕਿਤੇ ਦੇਖੇ, ਰੂਹ ਜਾਂਦੀ ਫੁਰਨਾ ਜੀ ਵੀ ਕਹਿੰਦੇ ਆਪਾਂ। ਔਰ ਇਸ ਤਰ੍ਹਾਂ ਦੇ ਨਾਲ ਦੱਸਿਆ ਵੀ ਇਹ ਰੂਹ ਚਾਹੇ ਜੇ ਫੁਰਨੇ ਕਰਦੀ ਹੈ ਕਰਤੱਵ, ਕਹਿੰਦੇ ਕਰਮ ਅਨੁਸਾਰ ਫਿਰ ਉਸ ਸਰੀਰ ਦੇ ਵਿੱਚ ਚਲੀ ਜਾਂਦੀ ਹੈ। ਤੇ ਰੂਹ ਨੇ ਤਾਂ ਮਰਨਾ ਨੀ ਨਾ, ਮਰਨ ਹਾਰੇ ਜੀਅਰਾ ਨਾ, ਇੱਥੇ ਜੀਵ ਕਹਿਤਾ ਮਹਾਰਾਜ ਜੀ ਉੱਥੇ ਮੰਨ ਕੇ। ਗੱਲ ਇੱਕੋ ਹੀ ਹੈ, ਸੰਬੰਧ ਹੋਇਆ ਇਹਨਾਂ ਦਾ ਆਪਸ ਨੂੰ। ਇੱਕ ਚੀਜ਼ ਦੇ ਬਹੁਤ ਨਾਮ ਹੁੰਦੇ ਨੇ ਉਪਦੇਸ਼ ਕਰਨ ਵਾਸਤੇ, ਜਿਵੇਂ ਮਾਤਾ ਬੱਚੇ ਨੂੰ ਕਦੇ ਮੋਰ ਕਹਿੰਦੀ ਹੈ, ਕਦੇ ਲਾਲ ਕਹਿੰਦੀ ਹੈ, ਕਦੇ ਚੰਦ ਕਹਿੰਦੀ, ਬਹੁਤ ਕੁਛ ਕਹਿੰਦੀ ਹੈ। ਤਾਂ ਉਹੀ ਬੱਚਾ, ਉਹ ਕਦੇ ਮੋਰ ਤਾਂ ਨਹੀਂ ਬਣਦਾ, ਕਦੇ ਚੰਦ ਤਾਂ ਨਹੀਂ ਬਣਦਾ, ਫਿਰ ਚੰਦ ਕਹਿੰਦੀ ਹੈ, ਨਹੀਂ ਉਹੀ ਹੈ ਬਸ। ਉਹ ਇਸ ਤਰ੍ਹਾਂ ਕਿਤੇ ਗੁਰੂ ਸਾਹਿਬ ਨੇ ਕਿਵੇਂ ਸਮਝਾਇਆ ਆਪਾਂ ਨੂੰ, ਕਿਤੇ ਕਿਸ ਤਰ੍ਹਾਂ ਬਾਣੀ, ਕਿਤੇ ਘੂਰਦੇ ਵੀ ਨੇ ਗੁਰੂ ਸਾਹਿਬ ਜੀ, ਕਿਤੇ ਬਾਣੀ ਨੂੰ ਮਾਤਾ ਦੱਸਿਆ, ਜੇ ਮਾਤਾ ਬੱਚੇ ਨੂੰ ਘੂਰਦੇ ਆ ਜਾਂ ਰੀਤਾਂ ਕਰਦਾ, ਨਾਲੇ ਉਹਨੂੰ ਬਚਾਉਂਦੀ ਵੀ ਹੈ, ਪਾਲਣਾ ਮਾਤਾ ਹੀ ਕਰਦੀ ਹੁੰਦੀ। ਇਸ ਦਾ ਗੁਰੂ ਬਾਣੀ, ਬਾਣੀ ਗੁਰੂ ਹੈ ਤੇ ਗੁਰੂ ਨੇ ਆਪਣੀ ਪਾਲਣਾ ਕਰਨੀ, ਹੋਰ ਕੌਣ ਕਰੇਗਾ। ਔਰ ਇਸ ਦੇ ਨਾਲ ਜਿਹੜੀ ਰੂਹ ਹੈ ਭਟਕਦੀ ਫਿਰਦੀ ਹੈ। ਜਦ ਇਹ ਸਰੀਰ ਦੇ ਸੰਬੰਧ ਕਰਕੇ ਸ਼ਬਦ ਨਾਲ ਜੁੜੇਗੀ, ਹੁਣ ਤਾਂ ਮਾਇਆ ਨਾਲ ਜੁੜੀ ਹੋਈ ਹੈ ਨਾ, ਜਿਹੜਾ ਆਪਣਾ ਮਨ ਹੈ ਮਾਇਆ ਨਾਲ ਜੁੜਿਆ ਹੋਇਆ ਉਹਨੇ, ਜਾਂ ਪੁੱਤਰਾਂ ਧੀਆਂ ਨਾਲ ਜੁੜਿਆ ਹੋਇਆ, ਜਾਂ ਜਿਹੜੇ ਦਰਿਆ ਵੀ ਹੈ ਵਾਧੇ ਘਾਟੇ ਜੇ ਨੇ, ਵਿਆਰ ਸ਼ਿਆਰ ਜੇ, ਅਹੁਦੇ ਸ਼ਹੁਦੇ ਜੇ, ਮਾਣ ਵਡਿਆਈ ਇਹਦੇ ਨਾਲ ਜੁੜੀ ਹੋਈ। ਇਹ ਸਾਰਾ ਕੁਛ ਫੋਕਟ ਹੈ, ਫੋਕਟ। ਜਿਵੇਂ ਇੱਕ ਲੱਸੀ ਹੁੰਦੀ ਹੈ, ਇੱਕ ਮੱਖਣੀ ਹੁੰਦੀ ਹੈ, ਕਦੇ ਲੱਸੀ ਵੀ ਕੁੱਜੇ 'ਚ ਪਾ ਕੇ ਲਵਾਰੀ 'ਚ ਰੱਖੀ ਹੈ, ਨਹੀਂ ਮੱਖਣੀ ਰੱਖਾਂਗੇ। ਔਰ ਇਸ ਤਰ੍ਹਾਂ ਨਾਲ ਦੱਸਿਆ ਬਈ ਜਿੰਨਾ ਚਿਰ ਰੂਹ ਸਰੀਰ ਦੇ ਵਿੱਚ ਤੇ ਆਪਣਾ ਵਿਹਾਰ ਵੀ ਰੂਹ ਦੇ ਸੰਬੰਧ ਕਰਕੇ ਆਪਾਂ ਕਰਦੇ ਹਾਂ, ਸਭ ਕੁਛ ਜੀਵਿਤ ਕੋਲ ਵਿਹਾਰ। ਜਦ ਰੂਹ ਨਿਕਲ ਗਈ, ਵਿਹਾਰ ਕੌਣ ਕਰੇ? ਵਿਹਾਰ ਸੱਚਾ ਦੇਣ ਵਾਲੀ ਉਹ ਤਾਂ ਚੇਤਨ ਕਲਾ ਨਿਕਲ ਗਈ ਤੇਰੇ, ਉਹ ਤਾਂ ਕਿਤੇ ਹੋਰ ਚਲੀ ਗਈ, ਨਾ ਫਿਰ ਉਹਨੂੰ ਤੇਰਾ ਗਿਆਨ, ਨਾ ਤੈਨੂੰ ਉਹਦਾ ਮਿਲਾਪ ਹੋਵੇ। ਜੋ ਫਿਰ ਸਰੀਰ ਦਾ ਹੈ ਉਹ ਸਾਰੇ ਸਰੀਰ ਨਾਲ ਭੁਗਤੇ ਜਾਣ। ਔਰ ਇਸ ਤਰ੍ਹਾਂ ਦੇ ਨਾਲ ਦੱਸਿਆ ਵੀ ਚਾਰ ਯੁੱਗ ਨੇ ਸਾਰੇ, ਆਪੋ ਆਪਣੇ ਯੁੱਗਾਂ ਦੇ ਸਾਧਨ ਹੁੰਦੇ ਨੇ, ਧਰਮ ਜੀ ਨੂੰ ਕਹਿੰਦੇ ਨੇ, ਤੇ ਜੁਗਤੀਆਂ ਉਗਤੀਆਂ ਹੁੰਦੀਆਂ ਨੇ, ਅਭਿਆਸ ਹੁੰਦੇ ਹਨ। ਜਿਹੜੇ ਯੁੱਗ ਦਾ ਧਰਮ ਔਰ ਸੰਬੰਧ ਜਾਂ ਮਰਜ਼ਾਦਾ ਹੋ, ਉਹਦੇ ਅਨੁਸਾਰ ਇਸ ਨੂੰ ਪਰਮੇਸ਼ਰ ਦੀ ਪ੍ਰਾਪਤੀ ਹੋਵੇ। ਗੁਰੂ ਸਾਹਿਬ ਨੇ ਲਿਖਿਆ ਜਤ ਸਤ ਉਹਨਾਂ ਯੁੱਗਾਂ ਦਾ ਧਰਮ ਹੈ, ਕਲ ਯੁੱਗ ਵੇ ਕੀਰਤ ਹਰ ਨਾਮ, ਯੁਗੋ ਯੁਗਾਪੋ ਆਪਣਾ ਧਰਮ ਹੈ, ਸੋਧ ਦੇਖੋ ਵੇਦ ਪੁਰਾਣਾ। ਆਪਾਂ ਸਰੀਰ ਨੂੰ ਇਹ ਸੋਧੀ ਜਾਂਦੇ, ਆਪਾਂ ਸਰੀਰਾਂ ਦੇ ਪੁੱਤਰਾਂ ਧੀਆਂ ਦੇ ਮਗਰ ਪਏ ਹੋਏ, ਇਹਨਾਂ ਨੂੰ ਕਦੇ ਅਮਰੀਕਾ ਨੂੰ ਘੱਲਦੇ ਹਾਂ, ਕਦੇ ਕੈਨੇਡੇ ਨੂੰ ਘੱਲਦੇ ਹਾਂ, ਕਦੇ ਸਨੇਡੇ ਨੂੰ ਘੱਲਦੇ ਹਾਂ। ਦੱਸੋ ਉਹ ਗੱਲ ਤਾਂ ਦੂਰ ਰਹੇਗੀ। ਆਓ ਵੀ ਦੱਸਿਆ ਕਲਯੁਗ ਦੇ ਵਿੱਚ ਤਾਂ ਕੀਰਤਨ, ਕਿਉਂ ਕਲਯੁਗ ਦੇ ਵਿੱਚ ਉਹ ਅਭਿਆਸ ਨਹੀਂ ਕਰ ਸਕਦੇ ਆ। ਆਓ ਤਿੰਨ ਹਿੱਸਿਆਂ ਦੇ ਵਿੱਚ ਬੋਲਿਓ, ਪਹਿਲਾਂ ਜਥਾ ਬੋਲੇ, ਫਿਰ ਸਾਰੇ ਭਾਈ ਸਾਰੀਆਂ ਬੀਬੀਆਂ ਗੱਲ ਵੱਜਦੇ ਔਰ
ਕੀਰਤਨ ਸਰਧਾਰੀਆਂ ਕਲਯੁਗ Thank you.
ਪਿਛਲੇ ਯੁੱਗ ਸਨ ਜਿਹੜੇ ਉਹਨਾਂ ਦੇ ਸਾਧਨ ਸਨ ਉਹ ਕਲਯੁਗ ਦੇ ਵਿੱਚ ਕੀਤਿਆਂ ਫਲੀਭੂਤ ਨਹੀਂ ਹੋਣ। ਜਿਹੜਾ ਮੌਕੇ ਦਾ ਅਵਸਰ ਬੈਠਾ ਉਹੀ ਉਹਦੀ ਮੋਹਰ ਲੱਗੀ ਹੋਈ ਕਾਮਯਾਬ ਹੋਵੇਗੀ। ਜੇ ਤੁਸੀਂ ਕਹੋ ਮੈਂ ਕ੍ਰਿਸ਼ਨ ਭਗਵਾਨ ਦੀ ਮੋਹਰ ਲਵਾ ਲਾਂ, ਉਹ ਤਾਂ ਹੈ ਨਹੀਂ। ਜਦ ਸੀਗਾ ਉਹਨਾਂ ਦੀ ਮੋਹਰ ਲੱਗਦੇ ਸੀ, ਅਬ ਤੋਂ ਗੁਰੂ ਨਾਨਕ ਹੈ, ਅਬ ਤੋਂ ਪਰਮਾਰਥ ਦਾ ਕਲਯੁਗ ਦਾ ਕਰਤਾ ਤੋਂ ਗੁਰੂ ਨਾਨਕ ਹੈ, ਅਬ ਤੋਂ ਗੁਰੂ ਨਾਨਕ ਹੀ ਮੋਹਰ ਲਗਾਉਣੀ ਪੜੇਗੀ। ਮੋਹਰ ਕਿੱਥੇ ਲਗਾਉਣੀ ਹੈ? ਢੂਹੇ ਤੇ ਨਹੀਂ, ਮਨ ਤੇ ਲਾਉਣੀ ਹੈ, ਮਨ ਦੇ ਉੱਤੇ। ਜਦ ਫੈਰ ਤੇ ਮੋਹਰ ਹੋਊਗੀ ਤਦੇ ਹੀ ਪੜੇਗਾ ਨਾ, ਅੱਗੇ ਜਾ ਕੇ ਬੜਾ ਅਵਸਰ ਹੋਵੇਗਾ ਜਿਹੜਾ। ਜੇ ਮੋਹਰ ਨਹੀਂ ਲੱਗਣੀ ਤੇ ਫਿਰ ਪੜ੍ਹਨਾ ਕੀ ਆ? ਉਸਨੇ ਸਾਰੀ ਫਾਇਲ ਵਿਅਰਥ ਚਲੀ ਗਈ। ਆਓ ਜੇ ਕਿ ਹੁਣ ਪੁਰਾਣਾ ਜਾਣ ਕਰਨ ਲੱਗ ਜਾਵੇ, ਧੂਈਆਂ ਤਾਪਣ ਲੱਗ ਜਾਵੇ, ਕਿੱਥੇ ਪੁੱਛਣਾ? ਜਾਂ ਪ੍ਰਲੋਕ ਦੇ ਵਿੱਚ ਜਾਵੇਗਾ, ਅੱਗੇ ਤਾਂ ਗੁਰੂ ਨਾਨਕ ਦੇਵ ਮਹਾਰਾਜ ਦਾ ਰਾਜ ਹੈ, ਗੁਰੂ ਨਾਨਕ ਦੇਵ ਮਹਾਰਾਜ ਦੀਆਂ ਮੋਹਰਾਂ ਪਈਆਂ ਨੇ ਇੱਥੇ। ਕੈਸੇ ਪਈਆਂ ਨੇ? ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਮਹਾਰਾਜ ਜੀ ਲਾਹੌਰ ਚਲੇ, ਤੰਬੂ ਲੱਗੇ ਨੇ ਉੱਥੇ, ਸਿੱਖ ਨੇ ਸਾਰੇ, ਹੋਰ ਬਾਬਾ ਬੁੱਢਾ ਬਰੂ ਗਿਆਨੀ ਸਾਰੇ, ਤੇ ਹਜ਼ਰਤ ਮੀਆਂ ਮੀਰ ਜੀ ਨੇ ਉੱਥੇ, ਆਰਫ ਲੋਕ ਨੇ ਜਿਹੜੇ ਖੁਦਾਮੰਦ ਕਰੀਬ ਧੁਰੇ ਦੇ ਨਾਲ ਜੁੜੇ ਹੋਏ ਨੇ। ਤਾਂ ਫਿਰ ਛੇਵੇਂ ਪਾਤਸ਼ਾਹ ਮਹਾਰਾਜ ਜੀ ਰਾਜ ਕੀ ਦਾ? ਗੁਰੂ ਨਾਨਕ ਦੇਵ ਮਹਾਰਾਜ ਜਦ ਇੱਥੇ ਰਾਜ ਹੈ ਤਾਂ ਪ੍ਰਲੋਕ ਦੇ ਵਿੱਚ ਵੀ ਰਾਜ ਨੇ ਉਹਨਾਂ ਦਾ ਹੀ। ਉਹ ਸੀ ਆਰਫ, ਆਰਫ ਮਾਦਾ ਪ੍ਰਸਤੀ ਨਹੀਂ ਹੁੰਦਾ ਹੈ, ਬਿਆਦਰੀ ਪ੍ਰਸਤੀ ਨਹੀਂ ਹੁੰਦਾ ਹੈ, ਜਿਹੜਾ ਆਰਫ ਹੁੰਦਾ ਬਰਮ ਗਿਆਨੀ ਵੀ ਨਹੀਂ ਹੈ ਬਿਆਦਰੀ ਪ੍ਰਸਤੀ। ਤਾਂ ਫਿਰ ਛੇਵੇਂ ਪਾਤਸ਼ਾਹ ਮਹਾਰਾਜ ਘੋੜੇ ਦੀ ਸਵਾਰੀ ਕਰ ਗਏ ਸਨ, ਚੰਦੂ ਨੂੰ ਮੱਤ ਦੇਣੀ ਸੀ। ਚੰਦੂ ਜਿਹੜਾ ਜਨਮ ਕਰਦਾ ਉਸਨੂੰ ਮੱਤ ਦੇਣ ਵਾਲਾ ਵੀ ਆ ਜਾਂਦਾ, ਵਿੱਚੇ ਹੀ ਹੁੰਦੇ ਨੇ, ਉਹ ਦੇਖਦੇ ਹੀ ਹੁੰਦੇ ਨੇ ਬਸ। ਮਹਾਰਾਜ ਜੀ ਘੋੜੇ ਤੇ ਸਵਾਰ ਹੋ ਕੇ ਸਿੱਖਾਂ ਦੇ ਸਮੇਤ ਉਧਰ ਨੂੰ ਜਾ ਰਹੇ ਨੇ ਸੈਰ ਕਰਨ, ਜਿੱਧਰ ਹਜ਼ਰਤ ਮੀਆਂ ਮੀਰ ਜੀ ਉਹ ਤਕੀਆ ਕਹਿੰਦੇ ਨੇ ਜੀ, ਆਪਾਂ ਗੁਰਦੁਆਰਾ ਕਹਿੰਦੇ, ਆਮ ਧਰਮਸ਼ਾਲਾ ਕਹਿੰਦੇ ਨੇ ਹਿੰਦੂ ਮਤ ਨੂੰ। ਦੂਰੋਂ ਦੇਖਿਆ ਹਜ਼ਰਤ ਮੀਆਂ ਮੀਰ ਨੇ, ਬਈ ਮੌਕੇ ਦਾ ਬਾਦਸ਼ਾਹ ਆ ਰਿਹਾ, ਜਿਹਦਾ ਰਾਜ ਆ ਹੁਣ ਆਏ ਲੋਕ ਦੇ ਵਿੱਚ ਵੀ ਪਰਲੋਕ ਦੇ ਵਿੱਚ ਵੀ। ਆ ਦੁਨੀਆਂ ਦੇ ਰਾਜ ਤਾਂ ਇੱਥੇ ਇੱਥੇ ਹੀ ਨੇ, ਬਟ ਜਿਹੜਾ ਅਵਤਾਰ ਹੁੰਦਾ ਉਹਦਾ ਦੋ ਹੀ ਜਹਾਨੀ ਰਾਜ ਹੁੰਦਾ। ਹਜ਼ਰਤ ਮੀਆਂ ਮੀਰ ਜੀ ਬਹੁਤ ਸ਼ਕਤੀਸ਼ਾਲੀ ਸੀ। ਜਾਂ ਪੰਜਵੇਂ ਗੁਰੂ ਨਾਨਕ ਨੇ, ਗੁਰੂ ਅਰਜਨ ਦੇਵ ਮਹਾਰਾਜ ਨੇ ਰਾਮ ਦਾ ਸਰੋਵਰ ਦਾ ਨੀਂਹ ਪੱਥਰ ਰੱਖਣਾ ਸੀ, ਤਾਂ ਹਜ਼ਰਤ ਮੀਆਂ ਮੀਰ ਦੇ ਹੱਥ ਨਾਲ ਰਖਾਇਆ ਸੀ। ਆ ਗਿਆ ਮਤ ਭੇਦ ਇੱਥੇ ਕੋਈ? ਜੇ ਮਤ ਭੇਦ ਹੁੰਦਾ ਤਾਂ ਸਲਾਮ ਦੇ ਬੰਦੇ ਤੋਂ ਕਿਉਂ ਨਾ ਰਖਾਉਂਦੇ ਮਹਾਰਾਜ? ਸਿੱਖ ਥੋੜੇ ਚ ਬਰਮ ਗਿਆਨੀ ਨਾਲ, ਇਸ ਗੱਲ ਦਾ ਆਪਾਂ ਨੂੰ ਪਤਾ, ਬਰਮ ਗਿਆਨੀ ਜਾਣ ਸਕਦਾ ਹੈ, ਗੁਰੂ ਜਾਣਦਾ ਸੀ। ਆਪਾਂ ਤਾਂ ਸਰਈ ਲੋਕ ਆ, ਦੁੰਦਵਾਦੀ ਆ, ਪਤਾ ਆਪਾਂ ਤਾਂ ਆਪਣੇ ਹੀ ਗੱਲ ਨੂੰ ਅੱਗੇ ਰੱਖਾਂਗੇ, ਬਰਮ ਗਿਆਨੀ ਨਹੀਂ ਰੱਖੇ। ਤੇ ਆ ਗਿਆ ਸਾਹਮਣੇ, ਖੜ ਗਿਆ ਹੱਥ ਬੰਨ ਕੇ, ਕਹਿੰਦਾ ਮਹਾਰਾਜ ਮੇਰੀ ਕੁਟੀਆ ਚ ਚਰਨ ਪਾ ਦੋ, ਪਵਿੱਤਰ ਕਰ ਦੋ। ਛੇਵੇਂ ਪਾਤਸ਼ਾਹ ਕਹਿਣਗੇ, ਮੀਆਂ ਮੀਰ ਜੀ ਹੁਣ ਤਾਂ ਅਸੀਂ ਜਾਂਦੇ ਹਾਂ, ਟਹਿਰੇ ਮੁੜਦੇ ਹੋਏ ਤੇਰੇ ਸਥਾਨ ਤੇ ਅਸੀਂ ਹੋ ਕੇ ਜਾਵਾਂਗੇ। ਟਹਿਰਨ ਚਲੇ ਗਏ ਸਿੱਖਾਂ ਦੇ ਸਮੇਤ ਅੱਗੇ। ਸ਼ਾਹਜਹਾਨ ਦਾ ਰਾਜ ਸੀ, ਦਰਿਆ ਵੀ ਬਾਦਸ਼ਾਹ ਤਾਗਰ, ਤਾਂ ਫਿਰ ਜਦ ਛੇਵੇਂ ਪਾਤਸ਼ਾਹ ਮਹਾਰਾਜ ਜੀ ਮੁੜ ਕੇ ਆਏ, ਹਜ਼ਰਤ ਮੀਆਂ ਮੀਰ ਜੀ ਤਰਕਾਲੀ ਸੀ, ਪਹੇ ਦੇ ਵਿੱਚ ਜਾ ਕੇ ਖੜ ਗਿਆ, ਕੱਚੇ ਪਏ ਅੰਦਰ ਦੀ ਜਾ ਤੂੜ ਉੱਡਦੀ ਉਹਦੀ ਵੀ ਦੇਖਿਆ ਘੋੜਿਆਂ ਨੇ। ਫੇਰ ਛੇਵੇਂ ਪਾਤਸ਼ਾਹ ਮਹਾਰਾਜ ਜੀ ਨੇ ਘੋੜਾ ਰੋਕ ਲਿਆ, ਹਜ਼ਰਤ ਮੀਆਂ ਮੀਰ ਜੀ ਨੇ ਰਕਾਬ ਫੜ ਲਈ ਇੱਕ ਪਾਸੇ, ਰਕਾਬ ਫੜਨ ਸੇ ਛੇਵੇਂ ਪਾਤਸ਼ਾਹ ਮਹਾਰਾਜ ਜੀ ਥੱਲੇ ਉਤਰਿਆ। ਬਹੁਤ ਉੱਥੇ ਬੱਚੇ ਪੜ੍ਹਦੇ ਨੇ ਇਸਲਾਮ ਦੇ, ਸ਼ਾਹ ਜਹਾਨ ਦੇ ਵੀ ਬੱਚੇ ਪੜ੍ਹਦੇ ਨੇ, ਬੜੇ ਬੜੇ ਲੜਕੀਆਂ ਵੀ ਪੜ੍ਹਦੀਆਂ, ਸ਼ਾਹੀ ਕਾਜੀ ਦੀ ਵੀ ਲੜਕੀ ਪੜ੍ਹਦੀ ਆ ਉੱਥੇ, ਜਿਹਦਾ ਨਾਮ ਕੌਲਾ ਸੀ। ਔਰ ਇਸ ਤਰ੍ਹਾਂ ਨਾਲ ਜਿਹੜਾ ਸ਼ਾਹ ਜਹਾਨ ਸੀ ਉਹ ਵੀ ਹਫ਼ਤੇ ਮਾਰ ਆਉਂਦਾ ਸੀ ਦਰਸ਼ਨ ਕਰਨ ਲੋਕ ਦੇ, ਹਜ਼ਰਤ ਮੀਆਂ ਮੀਰ ਦੇ ਸ਼ਕਤੀਸ਼ਾਲੀ ਸੀ। ਇਸਲਾਮ ਦੇ ਵਿੱਚ ਸ਼ਕਤੀ ਨੂੰ ਸਭ ਕੁਛ ਮੰਨਿਆ, ਗੁਰੂ ਨਾਨਕ ਦੇ ਘਰ ਦੇ ਵਿੱਚ ਸ਼ਕਤੀ ਨਹੀਂ ਮੰਨੀ, ਗਿਆਨ ਨੂੰ ਸਭ ਕੁਛ ਮੰਨਿਆ, ਗਿਆਨ ਦਾ ਉਹਨੂੰ ਪਤਾ ਹੀ ਨਹੀਂ। ਔਰ ਇਸ ਤਰ੍ਹਾਂ ਦੇ ਨਾਲ ਸ਼ਰਾਈ ਨੂੰ ਗਿਆਨ ਨਹੀਂ ਹੋਵੇਗਾ ਕਦੇ ਵੀ, ਜਿੰਨਾ ਚਿਰ ਸਗਲ ਸਰਾ ਤੋਂ ਅੱਗੇ ਨਹੀਂ ਟੱਪਦਾ ਕਦੇ ਗਿਆਨ ਹੀ ਨਹੀਂ ਹੋ ਸਕਦਾ। ਉਹ ਫਿਰੀ ਜਾਵੇ ਜਿੰਨਾ ਹੋਰਨ, ਜਿੰਨਾ ਪਾਈ ਫਿਰੇ ਚੋਲੇ ਫਲੇ ਜੇ ਕੁਛ ਨਹੀਂ ਬਣਨਾ। ਸ਼ਰਾ ਤੋਂ ਅੱਗੇ ਮਨ ਨੇ ਲਿਖਣਾ, ਮਨ ਹੀ ਸ਼ਰਾ ਨੂੰ ਕਲਪਦਾ, ਸਰੀਰ ਨੇ ਤਾਂ ਨਹੀਂ ਸ਼ਰਾ ਤੋਂ ਅੱਗੇ ਲਿਖਣਾ, ਸਰੀਰ ਦੇ ਵਸਤਰ ਤੇ ਚਿੰਨ ਤਾਂ ਉਹੀ ਹੋਣ, ਮਨ ਨੇ ਅੱਗੇ ਲਿਖਣਾ। ਛੇਵੇਂ ਪਾਤਸ਼ਾਹ ਮਹਾਰਾਜ ਜੀ ਨੂੰ ਲੈ ਗਿਆ ਤੇ ਆਪਣਾ ਆਸਣ ਵਿਛਾ ਦਿੱਤਾ ਉੱਚੀ ਜਗ੍ਹਾ, ਬੈਠ ਕੇ ਮਹਾਰਾਜ ਜੀ ਵਚਨ ਵਿਲਾਸ ਸ਼ੁਰੂ ਕਰੇ। ਹਜ਼ਰਤ ਮੀਆਂ ਮੀਰ ਜੀ ਨੇ ਅਗੰਮੀ ਗੱਲਾਂ ਪੁੱਛਣੀਆਂ ਸ਼ੁਰੂ ਕਰੀਆਂ, ਵੀ ਮਹਾਰਾਜ ਜਿੱਥੇ ਖੁਦਾਬੰਦ ਕਰੀਮ ਦਾ ਨਿਰਾਕਾਰ ਸਰੂਪ ਆ ਉਹ ਕਿਹਾ ਜਾਏ, ਉਸਨੂੰ ਕਿਵੇਂ ਪਛਾਣੀਏ, ਉਹ ਕਿਵੇਂ ਜਾਣਿਆ ਜਾਵੇਗਾ, ਕਿਹੜੀ ਸਾਧਨਾ ਕਿਹੜੀ ਕਲਾਮ ਹੈ ਉਹਦੇ ਨਾਲ ਜੁੜ ਕੇ ਉੱਥੇ ਜਾਇਆ ਜਾਵੇ। ਉਹ ਗਿਆ ਹੋਇਆ ਸੀ ਹਜੇ ਦੁਨੀਆਂ ਵੀ, ਉਹ ਦੂਜਿਆਂ ਦੇ ਭਲੇ ਵਾਸਤੇ ਉਹ ਗੱਲ ਕਰਦੇ ਹੁੰਦੇ ਜਿਹੜੇ ਬਣ ਗਿਆ ਨਹੀਂ। ਆਓ ਬਚਨ ਉਲਾਸ ਹੋਏ, ਛੇਵੇਂ ਪਾਤਸ਼ਾਹ ਮਹਾਰਾਜ ਜੀ ਨਾਲ ਆਦਮ ਨਾਲ ਆਇਆ, ਘੋੜੇ ਤੇ ਚੜਾ ਕੇ ਨਮਸਕਾਰ ਕਰਕੇ ਮੁੜ ਗਿਆ। ਉਹ ਸਿੱਜਦਾ ਕਹਿੰਦੇ ਨੇ ਆਪਾਂ ਨਮਸਕਾਰ ਕਹਿ ਦਿੰਦੇ, ਦਸ ਪੰਜਾ ਵੀ ਲੈ ਲੈਂਦੇ ਨੇ ਦਸ ਪੰਜਾ। ਆਓ ਇਸ ਤਰ੍ਹਾਂ ਦੇ ਨਾਲ ਉਹ ਕਾਜੀ ਬਣਾਉਣੇ ਵੀ ਬੈਠੇ ਜੀ ਬਹੁਤ ਕੋਲ, ਕਿਉਂ ਹਜ਼ਰਤ ਮੀਆਂ ਮੀਰ ਦਾ ਬੋਲਬਾਲਾ ਸੀ ਉਮਤ ਦੇ ਵਿੱਚ, ਉਹ ਤਾਂ ਸੜ ਗਏ। ਉਹ ਦੁਆਇਤਵਾਦੀ ਸੀ, ਹੰਗਤਾ ਮਮਤਾ ਦੇ ਵਿੱਚ ਫਸੇ ਹੋਏ ਸੀ, ਵੀ ਸਾਡਾ ਰਾਜ ਹੈ ਅਸੀਂ ਬੜੇ, ਇਸ ਤਰ੍ਹਾਂ ਦਾ ਦੁਨੀਆਂ ਇੱਥੇ ਹੀ ਖੜੀ ਹੈ ਸਾਰੀ ਵਿੱਚ। ਮਹਾਰਾਜ ਜੀ ਚਲੇ ਗਏ, ਹਜ਼ਰਤ ਮੀਆਂ ਮੀਰ ਨੂੰ ਨਹੀਂ ਉਹਨਾਂ ਨੇ ਕੁਛ ਕਿਹਾ, ਡਰਦੇ ਸਨ। ਸ਼ਾਹ ਜਹਾਨ ਕੋਲ ਜਾ ਕੇ ਗੱਲ ਕਰੀ, ਬਈ ਹਿੰਦੂਆਂ ਦਾ ਪੀਰ ਤੇ ਹਜ਼ਰਤ ਮੀਆਂ ਮੀਰ ਨੇ ਤਕੀਏ ਦੇ ਵਿੱਚ ਲਿਆਂਦਾ ਤੇ ਸੱਜੇ ਪਾਸੇ ਬਹਾੜਾ ਨਾਲ ਸਿੱਜਦਾ ਕਰਿਆ, ਇਹ ਤਾਂ ਸ਼ਰ੍ਹਾਂ ਤੇ ਉਲਟੋ ਆ ਗੱਲ। ਸ਼ਰ੍ਹਾਂ ਤਾਂ ਇਹ ਨਹੀਂ ਕਹਿੰਦੀ ਵੀ ਹਿੰਦੂਆਂ ਦੇ ਪੀਰ ਨੂੰ ਮੱਥਾ ਟੇਕੋ, ਦੇਖੋ ਕਿੰਨੀ ਦੁਆਇਤ ਆ, ਮਨ ਸ਼ਾਂਤ ਹੋ ਜਾਵੇਗਾ ਕਿ ਆਤਮਾ ਦੇ ਝਰਕੇ ਵੱਜਣ ਲੱਗ ਜਾਣਗੇ ਮਨ ਦੇ ਵਿੱਚ, ਨਹੀਂ ਵੱਜਣੇ, ਮਰੀ ਜਾਣਗੇ। ਦੁਨੀਆਂ ਬਥੇਰੀ ਮਰ ਗਈ, ਆਪ ਵੀ ਮਰਦੇ ਨੇ, ਅੱਗੇ ਨੂੰ ਵੀ ਮਰੀ ਜਾਣੀ, ਪਰ ਉਹ ਗੱਲ ਨਹੀਂ ਹੈ ਜਿਹੜੀ ਚਾਹੀਦੀ। ਜੇ ਰਾਜਾ ਹੋ ਕੇ ਵੀ ਮਰ ਗਿਆ ਕੀ ਹੋ ਗਿਆ, ਚਾਰ ਦਿਨ ਲੋਕਾਂ ਨੂੰ ਤੰਗ ਕਰਕੇ ਮਰ ਗਿਆ, ਖਬਰ ਕਿੱਥੇ ਵੀ ਜਾਊਗਾ, ਉਹ ਤਾਂ ਉਦੋਂ ਵੀ ਸਮਾਂ ਪਾਪੀ ਹੋ ਗਿਆ। ਆਓ ਇਸ ਤਰ੍ਹਾਂ ਨਾਲ ਦੱਸੇ ਤੇ ਫਿਰ ਹਫ਼ਤੇ ਬਾਅਦ ਆਉਂਦਾ ਆਉਂਦਾ ਦੀ ਸ਼ਾਹ ਜਹਾਨ ਆ ਗਿਆ, ਬੈਠ ਗਿਆ, ਸਿਜਦਾ ਕੀਤਾ ਮੀਆਂ ਮੀਰ ਜੀ। ਉਹ ਵੀ ਸ਼ਰਈ ਸੀ, ਇਹ ਸ਼ਰਈ ਇਕੱਠੇ ਹੋ ਜਾਣ ਫਿਰ ਇਹ ਕਿਸੇ ਨਹੀਂ ਸੁਣਦੇ ਹੁੰਦੇ। ਕਹਿੰਦਾ ਹਜ਼ਰਤ ਮੀਆਂ ਮੀਰ ਜੀ ਸੁਣਿਆ ਵੀ ਤੁਸੀਂ ਹਿੰਦੂਆਂ ਦੇ ਪੀਰ ਨੂੰ ਸਿਜਦਾ ਕੀਤਾ, ਇਹਦਾ ਤੁਸੀਂ ਉਲਟ ਕਰਤੀ ਸ਼ਰ੍ਹਾਂ ਤੇ ਗੱਲ, ਜਿੱਦਾਂ ਤੁਹਾਨੂੰ ਚਾਹੀ ਨਹੀਂ ਸੀ ਕਰਨੀ। ਹੁਣ ਉਹ ਅੰਨਾ ਕੀ ਜਾਣਦਾ, ਰਾਜ ਭਾਵ ਜ਼ਰੂਰ ਹੈ ਪਰ ਹੈ ਨਾ, ਅੱਖਾਂ ਤੋਂ ਅੰਨਾ ਨਹੀਂ, ਵਿਚਾਰ ਰੂਪੀ ਅੱਖਾਂ ਨਹੀਂ ਹਨ ਉਹ ਜਿਹਨੂੰ ਗਿਆਨ ਕਹਿੰਦੇ। ਹਜ਼ਰਤ ਮੀਆਂ ਮੀਰ ਜੀ ਕਹਿੰਦਾ ਠੀਕ ਹੈ ਵੀ ਇਸ ਗੱਲ ਦਾ ਤੈਨੂੰ ਗਿਆਨ ਨਹੀਂ। ਇਹ ਜਿਹੜੇ ਗੁਰੂ ਨਾਨਕ ਦੇਵ ਮਹਾਰਾਜ ਜੀ ਗੱਦੀ ਹੈ ਨਾ, ਇਹਨਾਂ ਦਾ ਰਾਜ ਹੈ ਹੁਣ ਦੁਨੀਆਂ ਦੇ ਵਿੱਚ, ਇਹ ਪਰਲੋਕ ਚ ਵੀ ਇਹਨਾਂ ਦਾ ਰਾਜ ਹੈ। ਹੁਣ ਤੂੰ ਤਾਂ ਰਾਜਾ ਲੋਕ ਹੋਣ ਕਰਕੇ ਪਦਾਰਥਾਂ ਦੇ ਵਿੱਚ ਅੰਨਾ ਹੋਇਆ ਹੋਇਆ ਨਾ, ਹੁਣ ਅਸੀਂ ਜਦ ਪਰਲੋਕ ਦੇ ਵਿੱਚ ਜਾਂਦੇ ਹਾਂ ਜਿੱਥੇ ਖੁਦਾ ਦਾ ਘਰ ਹੈ ਨਾ, ਨਿਰਾਕਾਰ ਵਾਹਿਗੁਰੂ ਤਾਂ ਸਾਰਿਆਂ ਦਾ ਇੱਕੋ ਹੀ ਹੈ। ਉਹ ਕਹਿੰਦਾ ਸਾਹਮਣੇ ਛੇਵੇਂ ਪਾਤਸ਼ਾਹ ਮਹਾਰਾਜ ਜੀ ਖੜੇ ਹੁੰਦੇ, ਇਹਨਾਂ ਦੇ ਹੁਕਮ ਨਾਲ ਸਾਨੂੰ ਅੰਦਰ ਜਾਣਾ ਪੈਣਾ। ਹੁਣ ਅਨਾਨਿਆਂ ਨੂੰ ਕੀ ਪਤਾ ਲੋਕਾਂ ਨੂੰ। ਉਸੇ ਤਰ੍ਹਾਂ ਗੁਰੂ ਨਾਨਕ ਦੇਵ ਮਹਾਰਾਜ ਦਾ ਰਾਜ ਹੈ ਕਲਯੁਗ ਦੇ ਵਿੱਚ, ਦਸਵੇਂ ਪਾਤਸ਼ਾਹ ਆਪ ਬਾਣੀ ਹੈ ਗੁਰੂ। ਜਿੰਨਾ ਚਿਰ ਆਪਾਂ ਬਾਣੀ ਦੀ ਮੋਹਰ ਨਹੀਂ ਲਵਾਉਂਦੇ ਆਪਾਂ ਨੂੰ ਕਿਸੇ ਨੇ ਨਹੀਂ ਪੁੱਛਣਾ ਗੁਰੂ। ਔਰ ਇਸ ਤਰ੍ਹਾਂ ਦੇ ਨਾਲ ਦੱਸਿਆ ਵੀ ਆਪੋ ਆਪਣੇ ਜੁੱਗਾਂ ਦੇ ਸਾਧਨ ਪਦਾਰਥ ਬੀਜਦਾ ਨਾ, ਉਹ ਤਾਂ ਫਿਰ ਪਦਾਰਥਾਂ ਦੀ ਦੁਨੀਆਂ ਚ ਹੀ ਘੁੰਮਦਾ ਰਹੇਗਾ, ਉਹ ਰੱਬ ਦੀ ਦੁਨੀਆਂ ਚ ਨਹੀਂ ਜਾ ਸਕਦਾ। ਉਹ ਜੈਸੇ ਗੁਰੂ ਨਾਨਕ ਦੇਵ ਮਹਾਰਾਜ ਨੇ ਨਾਮ ਆਪ ਵੀ ਬੀਜਿਆ, ਆਪਾਂ ਨੂੰ ਵੀ ਬੀਜਣਾ ਦੱਸਿਆ। 13-14 ਸਾਲ ਦੀ ਉਮਰ ਮਹਿਤਾ ਕਾਲੂ ਜੀ ਪਦਾਰਥ ਬੀਜਦਾ ਸੀ, ਪਦਾਰਥ ਜਿਵੇਂ ਆਪਾਂ ਬੀਜਦੇ ਹਾਂ। ਤਾਂ ਕਹਿ ਗਿਆ ਪੁੱਤਰ ਹੁਣ ਸਿਆਣਾ ਹੋ ਗਿਆ, ਤੈਨੂੰ ਬਲਦ ਲੈ ਦਿੰਦੇ, ਜ਼ਮੀਨ ਹੁੰਦੀ ਹੈ, ਤੂੰ ਖੇਤੀ ਕਰਿਆ ਕਰ। ਆਪਾਂ ਸਾਰੇ ਆਪਣੇ ਪੁੱਤਰਾਂ ਨੂੰ ਇੱਧਰ ਹੀ ਫਿਰਦੇ ਹਾਂ, ਲੈ ਤੇਰੀ ਕੱਚ ਨਹੀਂ ਬਣਦੀ, ਤੈਨੂੰ ਮਸ਼ੀਨਾਂ ਦੋ ਲੈ ਲਾ ਦਿੰਦੇ ਹਾਂ, ਤੈਨੂੰ ਉੱਥੇ ਤੂੰ ਉੱਥੇ ਕੰਮ ਕਰਿਆ ਕਰ। महाराज घर नाम बीजना गुरु नानक देव महाराज जी उम्र 16-17 साल की मैता कालू ने कहा पुत्र तेनू बर्द लै दें अजकल कहने ट्रैक्टर लै दें तेनू खेती करया कर ना तेरा जी लगेगा ना माया आवेगी। गुरु नानक देव महाराज कह लगे पिता जी मैं तो खेती करदा जे कोई बच्चा घर का कम ना करता हो बालदान कहे तू कम नहीं करता वह कह दे मैं तो करदा फिर बालदान में पूछना चाहिए भी कितने अंदर वे फिर फुरने उठते ने जे तो ताकत वाला ताता फिर हो रखड़ा भी मारदा मूंह से मारिया भी गुरु नानक देव महाराज ने रखड़ा मूंह से जा 20 रुपये साधुओं को फड़ा के आ गए मारिया कि नहीं क्यों पदार्थवादी सी मैता कालू जी आत्मवादी नहीं सी जो आत्मवादी हुंदा अपने पुत्र नूं कहिंदा पुत्र समा दिन रात तू बंदगी करिया कर दुनिया के मनुखा दे मिली है फिर मिलनी नहीं है बस जिमें मैना माती बहना मानती ने अपने पुत्र गोभी चंद को कहा पुत्र ठीक है तू चक्रवर्ती राजा पर तेन मनुखा दे फिर नहीं मिली खबर अगे भी तू राजा हो गया हूं खबर आप भी राजे हो रही है किसी युग के अब भी राजे ने ना जे भी अपने नाल घूमते आए ने सारे कह लगे तेनू मनुखा दे मिली है परमेश्वर की बंदगी कर यदा चार दिन का ठाठा वग जा इत रह जाना रहा नहीं होता रहा जाता बस कहना महाराज कहना महाराज पिता जी मैं तो खेती करदा तैशना बोलिया कालू जी फिर कहना तू कड़ी खेती करदा मैनू तो दीदी तेरी फसल कड़ी बी बइये झाड़ते ने जीरी जब होर फसल आनगिया जो जहाँ जवाना होंगे या मक्की कणक पहला दी है गुरु साहब जी ने शब्द उच्चारण कर मन हाली मन इत शरीर नहीं है शरीर का संबंध है इन्हों अगे हले ही हूँ सन अजकल तो तविया हो गई हलोहे का बहुत कुछ जुगाड़ हो गया सिर्फ हले ही हों उसके मूहरे एक चौ हों कुछ लकड़ी होंगी कि कुछ लोहा लाया हों मूहरे जोड़ा बाकी मुन्ना वो लहदा हों हूं भी ट्रैक्टर के जिन्हें संघ ने लहदा लहदा ही बइये लहदा ने स्टेर में लहदा पिछे जोड़ा जुगाड़ जा तह ठहन वो लहदा बचाले एक जोड़ा वे हों जोड़ा तह ठहन करता गैस जैजी कहते इस तरह के नाल लहदा मन हाली मन हाली कहते मन हाली बनाओ आप लकड़ी के हड़ बनाए हुए आप लोहे दे मन हाली करसाणी हड़ू चला कौन हों किसान किसान कौन जिमीदार आप कहने फलाना बड़ा किसान है भाई किसान साढ़े पेले हंधा जी वह नाम मुकंदा कहने हे बहुत ओह फसल करना वो वर्ग कोई खेती करे नहीं सकता इतना बी बलाना तो वो बड़ा किसान है तो जनता होंगे तो सारे ही नहीं पर दुनिया कह नहीं होंगी सी इतना छोटे छोटे होंगे आओ इस तरह मन हाली किसानी करनी सर्व पानी तन खेत खेत नू पानी माड़े कमां तो शर्म करनी सर्व पानी तन खेत फिर वो संजना उस नाम बीज फिर नाम नू बीजना अंतस्करण रूपी धरती दे संतोख सुहागा परा लब ते शंकर रहना जो मिल गया परमेश्वर ते किंतु नहीं करना दूए दे देह के पदार्थां नू सड़ना नहीं ਸਰਵ ਪਾਣੀ ਤਨ ਖੇਤ ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਦੇ ਕਰਮ ਪਾਉ ਕਰ ਸਾਂਝੀ ਸੇ ਕਰ ਪਾਠ ਦੇਖ। ਇਹ ਤਾਂ ਦੱਸਿਆ ਮਹਾਰਾਜ ਜੀ ਨੇ ਵੀ ਇਤਨੇ ਨਾਮ ਨੂੰ ਸਾਰੇ ਸਹਾਇਕ ਨੇ ਜਿੰਨੇ ਸਾਧਨ ਨੇ। ਪਰ ਜਿਹੜੀ ਗੱਲ ਤੁਸੀਂ ਕਹਿੰਦੇ ਹੋ ਵੀ ਖੇਤੀ ਕਰਕੇ ਮਾਇਆ ਪੈਦਾ ਕਰ, ਕਹਿੰਦੇ ਉਹਨੇ ਤਾਂ ਸਿਰ ਸਾਥ ਨਹੀਂ ਜਾਣਾ। ਅਗਲੀ ਪੰਕਤੀ ਦੇ ਵਿੱਚ ਮਹਾਰਾਜ ਕਹਿੰਦੇ ਬਾਬਾ ਆਏ ਪਿਤਾ ਜੀ ਮਾਇਆ ਸਾਥ ਨਾ ਹੋਏ। ਇਹ ਜਿਹੜੀ ਆਪਾਂ ਮਾਇਆ ਇਕੱਠੀ ਕਰਦੇ ਨਾ, ਕਰੀ ਚਲੋ ਹੱਕ ਦੀ ਕਿਰਤ ਨਾਲ ਤੁਹਾਂ ਰਾਜੇ ਵੀ ਬਣ ਜਾਓ, ਕੋਈ ਮਾੜੀ ਗੱਲ ਨਹੀਂ ਹੈ, ਪਰ ਨਾਲ ਨਹੀਂ ਇਹਨੇ ਜਾਣਾ। ਜੇ ਤਾਂ ਮਾਇਆ ਦੁਆਰਾ ਤੁਸੀਂ ਪੁੰਨਦਾਨ ਕਰ ਦੋਗੇ, ਧਰਮ ਸਥਾਨ ਬਣਾ ਦੋਗੇ, ਤਾਂ ਤੁਹਾਨੂੰ ਅੱਗੇ ਮਿਲ ਜਾਵੇ। ਜੇ ਇੱਥੇ ਹੀ ਪਈ ਹੈ ਬੈਂਕਾਂ ਦੇ ਵਿੱਚ, ਤੁਹਾਡਾ ਕੀ ਸਾਰ ਲੈਣਾ? ਉਹਦਾ ਪੁੱਤਰ ਦੀ ਸਮਾਂ ਲੜਨ ਮਰਨਗੇ ਮਗਰ। ਗੁਰੂ ਸਾਹਿਬ ਜੀ ਕਹਿਣਗੇ ਬਾਬਾ ਮਾਇਆ ਸਾਥ ਨਾ ਹੋਏ, ਇਹਨੂੰ ਮਾਇਆ ਜਗ ਮੋਹਿਆ। ਬਿਰਲਾ ਬਿਰਲਾ ਕੌਣ ਹੈ ਜਿਹੜਾ ਨਾਮ ਬੀਜ ਨਹੀਂ? ਸਾਰੀ ਦੁਨੀਆਂ ਮਾਇਆ ਹੀ ਬੀਜਦੀ ਹੈ ਨਾ। ਬੜੋ ਪ੍ਰੇਰਣਾ ਕਹਿੰਦੇ ਨੇ ਗੁਰੂ ਨਾਨਕ ਦੇਵ
ਮਾਇਆ ਸਾਥ ਨਾ ਹੋਏ।
ਸੰਸਾਰੀਆਂ ਦਾ ਚਾਹੇ ਗਰੀਬ ਹੈ ਅਮੀਰ ਹੈ ਰਾਜਾ ਰਾਣਾ ਕਦੇ ਜੋੜ ਨਹੀਂ ਆਇਆ। ਭਗਤਾਂ ਦਾ ਵਿਹਾਰ ਹੋਰ ਰਿਹਾ, ਰਾਜੇ ਲੋਕਾਂ ਦਾ ਵਿਹਾਰ ਹੋਰ ਰਿਹਾ, ਪਰ ਵਿਧ ਨਾ ਖਾਧੀ ਗੁਰੂ ਕੋ। ਸਾਰਿਆਂ ਯੁੱਗਾਂ ਦੇ ਵਿੱਚ ਆਪ ਨਹੀਂ ਵਿਧ ਖਾਂਦਾ ਹੈ, ਹਰ ਯੁੱਗ ਦੇ ਵਿੱਚ ਵੀ ਜਿਹੜੇ ਮਾਇਆ ਪ੍ਰਸਤੀ ਲੋਕ ਨੇ ਉਹਨਾਂ ਦਾ ਭਗਤਾਂ ਨਾਲ ਵਿਹਾਰ ਨਹੀਂ ਸੰਬੰਧ ਖਾਵੇ। ਆਓ ਪੜੋ ਪ੍ਰੇਮ ਨਾਰਾਇਣ ਨੇ ਦੱਸਿਆ
ਆਇਆ ਤੇਰਾ।
ਵੀ ਲੋਕ ਨੇ ਭਗਤ ਵੀ ਸੰਸਾਰ ਦੇ ਵਿੱਚ ਹੀ ਰਹਿੰਦੇ ਪਰ ਵਿਹਾਰ ਔਰ ਕਰਤੱਵ ਇਹਨਾਂ ਦਾ ਕਦੇ ਇੱਕ ਸ਼ਾਨ ਨਹੀਂ ਹੋਵੇ ਹਰਨਾਕਸ਼ ਉਸ ਨੇ ਤਪੱਸਿਆ ਕਰਕੇ ਜਿਹਨੂੰ ਜੋਹਦ ਕਹਿੰਦੇ ਨੇ ਇੱਕ ਹੁੰਦੀ ਹੈ ਰਿਆਜਤ ਜਿਹਨੂੰ ਭਗਤੀ ਕਹਿੰਦੇ ਨੇ ਫਰੀਦ ਦਾ ਜੋਹਦ ਬਹੁਤ ਮੰਨਿਆ 36 ਸਾਲ ਜੰਗਲਾਂ ਚ ਘੁੰਮਦਾ ਰਿਹਾ ਪਰ ਜਿਸ ਵਾਸਤੇ ਘੁੰਮਦਾ ਸੀ ਉਹ ਵਸਤੂ ਪ੍ਰਾਪਤ ਨਾ ਹੋਈ ਉਹਦੀ ਝੂਠ ਗੱਲ ਦੱਸੀ ਬਸ ਆਪਣੀ ਝੂਠ ਪਦਾਰਥਾਂ ਚੋਂ ਭਾਲਦਿਆਂ ਰੱਬ ਨੂੰ ਪਦਾਰਥ ਤਾਂ ਉਹਦੀ ਸ਼ਾਨ ਸ਼ਾਨ ਨੂੰ ਫੜਦਿਆਂ ਸ਼ਾਨ ਸ਼ਾਨ ਵੀ ਕਦੇ ਫੜ ਹੋਈ ਹੈ ਇਨਸਾਨ ਦੀ ਕਿਸੇ ਕੋਲੋਂ ਆ ਉਸਨੇ ਸ਼ਾਨ ਨੂੰ ਮੰਗ ਲਿਆ ਨਾ ਦਿਨੇ ਮਰਾਂ ਨਾ ਰਾਤ ਮਰਾਂ ਨਾ ਜਾਨ ਮਰ ਤੋਂ ਮਰਾਂ ਨਾ ਆਦਮੀ ਤੋਂ ਮਰਾਂ ਨਾ 12 ਮਹੀਨਿਆਂ ਚ ਮਰਾਂ ਨਾ ਅਸਮਾਨ ਚ ਮਰਾਂ ਨਾ ਅੰਦਰ ਮਰਾਂ ਨਾ ਬਾਹਰ ਮਰਾਂ ਨਾ ਧਰਤੀ ਤੇ ਮਰਾਂ ਬਹੁਤ ਕੁਛ ਕਰ ਲਿਆ ਯਾਨੀ ਸਾਰਾ ਕੁਛ ਕਰ ਲਿਆ ਵੀ ਮੈਂ ਹੁਣ ਮਰਨਾ ਨਹੀਂ ਪਰਮੇਸ਼ਰ ਦਾ ਅਸੂਲ ਆ ਜੋ ਉਪਜੇ ਸੋ ਬਿਨ ਸੋ ਹੈ ਉਹ ਅਸੂਲ ਨੂੰ ਭੁੱਲ ਗਿਆ ਦੱਸਿਆ ਨਾ ਦਾਤ ਪਿਆਰੀ ਵਿਸਰਿਆ ਦਾ ਤਾਰਾ ਜਿਹਨੇ ਦਾਤਾਂ ਦਿੱਤੀਆਂ ਸੀ ਨਾ ਜਿਹਤੋਂ ਵਰ ਲਏ ਸੀ ਉਸ ਨੂੰ ਭੁੱਲ ਗਿਆ ਗੁਰਮੁਖੋ ਪੜੋ ਗੁਰੇ ਉਸੇ ਨੇ ਖਾਣੇ ਨੂੰ ਜਾ ਕੇ
ਮਾਰ ਮੁਖਾ ਨੇ ਸਤਾਰ ਸਤਾਰਾ ਸਤਾਰਾ
तपस्या करण से भगवान प्रगट होया। कह लगे भी तेरी तपस्या ते मैं खुशा मंग योग समंगता। हुण उन्हें पदार्थ मंगने शुरू कर दिते। ऐसे ताई वस्तुआ मंगलियां मरण से भी रहत हो गया। पर जिने वस्तु दिती है वो तेनू झूठा भी कर देगा। जे तो वस्तुआ पा के रब नू याद रखे होर भी बद जाएगी। कलगीधर महाराज के चरणा दे विच सिखां ने बेनती करी, ऐ दुष्ट दमन गुरु, ऐ दुष्टा नू होश लियाउण वालिया गुरु, जे किसे ते खुश हो जो की बख्शदे हो उसनू, आपां बख्शदांगे किसे नू राज भाग, नहीं अपने च ताकत ही नहीं है। गुरु साहब कहिंदे राज भाग दे देंगे भाई, जिवें औरंगजेब ने जुल्म करिया, हिंदुआं नू मारना शुरू कर दिता, मंदर टाउणे शुरू करे, जुल्म दा फल की होया, वो दुनिया तो तुर गया। ਤਾਂ ਫਿਰ ਉਹਦੇ ਪੁੱਤਰ ਸਨ, ਉਹਨਾਂ ਦੀ ਆਪਸ ਵਿੱਚ ਹੀ ਲੜਾਈ ਸ਼ੁਰੂ ਹੋ ਗਈ ਪਦਾਰਥਾਂ ਪਿੱਛੇ। ਸਭ ਦੁਨੀਆਂ ਪਦਾਰਥਾਂ ਪਿੱਛੇ ਜੜਦੀ ਫਿਰਦੀ ਹੈ, ਚੌਧਰਾਂ ਪਿੱਛੇ, ਆਤਮਾ ਪਿੱਛੇ ਕੋਈ ਨਹੀਂ ਲੜਦਾ ਹੈ। ਗੁਰੂ ਸਾਹਿਬ ਨੇ ਤਾਂ ਲਿਖਿਆ ਵੀ ਜਿਹੜਾ ਪਰਮੇਸ਼ਰ ਦਾ ਨਾਮ ਆਪਣੇ ਹਿਰਦੇ ਵਿੱਚ ਵਿਛਾਉਂਦਾ ਹੈ, ਉਹ ਕਹਿੰਦੇ ਸੂਰਮਾ ਮੰਨਿਆ ਸੂਰਮਾ। ਆਹ ਇਸ ਤਰ੍ਹਾਂ ਨਾਲ ਉਹ ਲੜਨਾ ਸ਼ੁਰੂ ਕਰਿਆ ਪਦਾਰਥਾਂ ਦੀ ਖਾਤਰ। ਤਾਂ ਫਿਰ ਬਹਾਦਰ ਸ਼ਾਹ ਤਾਰਾ ਆਜਮ ਕਿੰਨੇ ਸੀ ਉਹਦੇ ਪੁੱਤਰ, ਤਾਰਾ ਆਜਮ ਕੋਲ ਫੌਜਾਂ ਬਹੁਤੀਆਂ ਸਨ, ਬਹਾਦਰ ਸ਼ਾਹ ਕੋਲ ਥੋੜੀਆਂ। ਤੇ ਕਲਗੀਧਰ ਮਹਾਰਾਜ ਦੇ ਚਰਣਾਂ ਦੇ ਵਿੱਚ ਆਇਆ। ਨੰਦ ਲਾਲ ਵੀ ਮੁਨਸ਼ੀ ਸੀ ਬਹਾਦਰ ਸ਼ਾਹ ਦਾ, ਜਦ ਔਰੰਗਜ਼ੇਬ ਦਾ ਰਾਜ ਸੀ। ਤਾਂ ਫਿਰ ਉਹਦੇ ਕੋਲ ਬੇਨਤੀ ਕਰੀ ਕਲਗੀਧਰ ਮਹਾਰਾਜ ਦੇ ਅੱਗੇ, ਮਹਾਰਾਜ ਜੀ ਆਪਦੀ ਸ਼ਰਨ ਆਇਆ, ਇਸ ਨੂੰ ਰਾਜ ਦੇ ਦਿਓ। ਨੰਦ ਲਾਲ ਅਨੰਦ ਸਿੱਖ ਸੀ, ਅਨੰਦ ਕਲਗੀਧਰ ਮਹਾਰਾਜ ਜੀ ਲਿਖਿਆ ਨਾ ਗੁਰੂ ਸਾਹਿਬ, ਅਨੰਨ ਮੇਰੋ ਨਿਜ ਰੂਪ, ਦਰਸ਼ਨ ਖਾਲਸਾ ਮੇਰੇ ਰੂਪ ਹੈ ਖਾਸ, ਖਾਲਸੇ ਮੈਂ ਹੁਣ ਕਰੋ ਨਿਵਾਸ। ਜੇ ਖਾਲਸਾ ਪਦਾਰਥਵਾਦੀ ਹੋ ਜਾਵੇ ਫਿਰ ਰੂਪ ਤਾਂ ਢੱਕਿਆ ਗਿਆ, ਹੈ ਤਾਂ ਅੰਦਰ ਹੀ ਕਲਗੀਧਰ ਮਹਾਰਾਜ, ਹੁਣ ਵੀ ਅੰਦਰ ਹੀ ਹੈ, ਸਾਰਿਆਂ ਦੇ ਹੀ ਅੰਦਰ ਹੈ, ਪਰ ਢੱਕ ਲਿਆ। ਕਿਹਨੇ ਪਦਾਰਥਾਂ ਨੇ, ਜਾਂ ਚੌਧਰਾਂ ਨੇ, ਜਾਂ ਹੰਗਤਾਂ ਮੰਗਤਾਂ ਨੇ, ਦੇਖ ਲਓ ਤੁਸੀਂ। ਜਦ ਇਹ ਆਤਮਾ ਨਾਲ ਜੁੜਿਆ ਹੋਵੇਗਾ ਨਾ ਸਿੱਖ, ਆਤਮਾ ਉਹ ਗੁਰੂ ਹੀ ਹੈ, ਉਹ ਨਿਰਾਕਾਰ ਸੀ, ਸਾਗੁਣ ਸਰੀਰ ਸਰਗੁਣ ਕਲਗੀਧਰ ਮਹਾਰਾਜ ਜੀ ਸੀ। ਆਹ ਇਸ ਤਰ੍ਹਾਂ ਨਾਲ ਕਹਿੰਦੇ ਜਿਹੜਾ ਮੇਰਾ ਸਿੱਖ ਹੈ ਨਾ, ਇੱਕ ਤਾਂ ਮੇਰਾ ਉਹ ਸਰੂਪ ਹੈ, ਉਹ ਕਲਗੀਧਰ ਮਹਾਰਾਜ ਦਾ ਸਰੂਪ ਕੀ ਆ ਆਤਮਾ, ਸਿੱਖ ਕੌਣ ਆ ਗੁਰੂ, ਜਦ ਇਹ ਆਤਮਦਰਸ਼ੀ ਹੋ ਜਾਏਗਾ ਫਿਰ ਉੱਥੇ ਤਾਂ ਗੁਰੂ ਹੀ ਰਹਿ ਗਿਆ। ਕਹਿੰਦਾ ਮੈਂ ਉੱਥੇ ਨਿਵਾਸ ਰਿਹਾ ਹੈ ਸਾਰਿਆਂ ਦੇ ਅੰਦਰ, ਕਲਗੀਧਰ ਮਹਾਰਾਜ ਦਾ ਨਿਵਾਸ, ਪਰ ਆਪਾਂ ਢੱਕ ਲਿਆ। ਜਿਹਨਾਂ ਨੇ ਸਾਖਿਆਤ ਕਰ ਲਿਆ ਉਹ ਕਹਿੰਦਾ ਇੱਕ ਤਾਂ ਮੇਰੇ ਰੂਪ ਨੇ ਖਾਸ, ਇੱਕ ਮੈਂ ਉਹਨਾਂ 'ਚ ਕਰਦਾ ਹਾਂ ਨਿਵਾਸ, ਮੈਂ ਉਹਨਾਂ ਦੇ ਅੰਦਰ ਹੀ ਰਹਿੰਦਾ, ਜੋ ਮਰਜ਼ੀ ਉਹ ਕਰ ਸਕਦੇ ਹਾਂ, ਮੈਂ ਵੀ ਸਰੀਰ ਧਾਰ ਕੇ ਜੋ ਮਰਜ਼ੀ ਕਰਕੇ ਦਿਖਾ ਦਿੱਤਾ। ਜਿਨ੍ਹਾਂ ਦੇ ਅੰਦਰ ਮੇਰਾ ਪ੍ਰਕਾਸ਼ ਹੈ ਸਾਖਿਆਤ ਕਰ ਲਿਆ ਮੈਨੂੰ, ਉਹ ਵੀ ਜੋ ਮਰਜ਼ੀ ਕਰਕੇ ਦਿਖਾ ਸਕਦੇ ਨੇ। ਸਿੱਖ ਪੜੋ ਬਰੇ ਜਿਨ੍ਹਾਂ ਨੇ ਦੱਸਿਆ
ਸਾਰੇ ਲਾਲੋ ਲੈ ਲੈ ਆਸ।
ਪਵਿੱਤਰ ਮਹਾਰਾਜ ਜੀ ਨੇ ਜ਼ੁਲਮ ਦਾ ਟਾਕਰਾ ਕਰਿਆ, ਕਿਸੇ ਨੁਕਸਾਨ ਦਾ ਨਹੀਂ ਕਰਿਆ, ਨਾ ਕੋਈ ਰਾਜ ਭਾਗ ਦੀ ਇੱਛਾ ਰੱਖੀ ਹੈ। ਸਿੱਖ ਦਾ ਕੰਮ ਹੈ ਜ਼ੁਲਮ ਨੂੰ ਦੂਰ ਕਰਨਾ, ਰਾਜ ਦੀ ਇੱਛਾ ਨਾ ਰੱਖੇ। ਜਦ ਇਹ ਰਾਜ ਦੀ ਇੱਛਾ ਰੱਖੇਗਾ ਹਾਰ ਜਾਵੇਗਾ, ਜਾਂ ਇਹ ਜ਼ੁਲਮ ਨੂੰ ਅੱਗੇ ਰੱਖ ਕੇ ਲੜੇਗਾ ਇਹ ਜਿੱਤ ਜਾਵੇਗਾ। ਕਲਗੀਧਰ ਮਹਾਰਾਜ ਨੇ ਰਾਜ ਨਹੀਂ ਅੱਗੇ ਰੱਖਿਆ, ਨਹੀਂ ਜ਼ੁਲਮ ਨੂੰ ਦੂਰ ਕਰਿਆ। ਓ ਰਾਜ ਜਦ ਕਿਸੇ ਨੂੰ ਲੈ ਕੇ ਦਿੰਦੇ ਨੇ, ਉਹ ਆਪਣੇ ਪੁੱਤਰਾਂ ਨੂੰ ਨਹੀਂ ਲੈ ਕੇ ਦੇ ਸਕਦੇ। ਨਹੀਂ, ਜਿਹੜਾ ਆਤਮਾ ਹੈ ਨਾ, ਉਹਦੀ ਜ਼ੁਲਮ ਨਾਲ ਦੁਸ਼ਮਣੀ ਹੈ, ਵਿਅਕਤੀਗਤ ਨਾਲ ਦੁਸ਼ਮਣੀ ਨਹੀਂ। ਕੋਈ ਵਿਅਕਤੀਗਤ ਜ਼ੁਲਮ ਕਰਦਾ ਉਹਦਾ ਜ਼ੁਲਮ ਕੱਢਣਾ ਫਿਰ। ਔਰ ਇਸ ਤਰ੍ਹਾਂ ਨਾਲ ਫਿਰ ਉਹ ਨੰਦ ਲਾਲ ਨੇ ਬੇਨਤੀ ਕਰੀ। ਕਲਗੀਧਰ ਮਹਾਰਾਜ ਕਹਿੰਦੇ ਵੀ ਜਿਨ੍ਹਾਂ ਨੇ ਜ਼ੁਲਮ ਕਰਿਆ ਨਾ, ਸਾਹਿਬਜ਼ਾਦੇ ਹੋਰ ਸਿੱਖਾਂ ਨੂੰ ਸ਼ਹੀਦ ਕਰਿਆ, ਅਨਿਆਂ ਕਰਿਆ, ਧੱਕਾ ਕਰਿਆ, ਉਹ ਸਾਨੂੰ ਦੇ ਦੇਵੇ, ਅਸੀਂ ਨੂੰ ਰਾਜ ਲੈ ਕੇ ਦੇ ਦਾਂ, ਉਹਦਾ ਜ਼ੁਲਮ ਦੂਰ ਕਰਨਾ, ਪਾਪ ਨੂੰ ਹੀ ਦੂਰ ਕਰੇ। ਤਾਂ ਬਹਾਦਰ ਸਾਹਿਬ ਮੰਨ ਗਿਆ, ਕਹਿੰਦਾ ਠੀਕ। ਤੇ ਮਹਾਰਾਜ ਜੀ ਨੇ ਫਿਰ ਬਹਾਦਰ ਸ਼ਾਹ ਨੂੰ ਰਾਜ ਲੈ ਕੇ ਦਿੱਤਾ, ਤਾਂ ਰਾਜ ਮੈਨੂੰ ਮਾਰਤਾ ਕਰੋ, ਪਾਪ ਨਹੀਂ ਲਿਆ ਨਹੀਂ। ਆਓ ਇਸ ਤਰ੍ਹਾਂ ਦੇ ਨਾਲ ਕਹਿੰਦੇ ਜੇ ਤੁਸੀਂ ਖੁਸ਼ ਹੋ ਜਾਓ, ਕਹਿੰਦੇ ਰਾਜ ਭਾਗ ਦੇ ਦਾਂਗੇ। ਕਹਿੰਦੇ ਮਹਾਰਾਜ ਜੀ ਉਦੋਂ ਵੀ ਖੁਸ਼ ਹੋ ਜਾਓ, ਕਹਿੰਦੇ ਰਾਜ ਭਾਗ ਨੂੰ ਪਾ ਕੇ ਜੇ ਤਾਂ ਸਾਡਾ ਮੰਨ ਕੇ ਕਰੀ ਗਿਆ, ਨਾ ਹੰਕਾਰ ਹੋਇਆ, ਤਾਂ ਕਹਿੰਦੇ ਫਿਰ ਹੋਰ ਵਧਾ ਦਿਆਂਗੇ। ਜੇ ਉਹ ਹੰਕਾਰ ਆਪਣਾ ਮੰਨਣ ਲੱਗ ਗਿਆ, ਸਾਨੂੰ ਭੁੱਲ ਗਿਆ, ਫਿਰ ਕਹਿੰਦੇ ਅਸੀਂ ਖੋ ਲਾਂਗੇ ਉਹਦੇ ਕੋਲ। ਜਿਹੜਾ ਕੋਈ ਵਸਤੂ ਦਿੰਦਾ ਉਹ ਖੋ ਵੀ ਲੈਂਦਾ ਹੁੰਦਾ। ਹੁਣ ਰਾਖਸ਼ ਨੂੰ ਇਹ ਸਾਰੀਆਂ ਤਾਕਤਾਂ ਕਿਹਨੇ ਦਿੱਤੀਆਂ ਨੇ? ਭਗਵਾਨ ਨੇ। ਉਹਨੇ ਕੋਈ ਆਪ ਤਾਂ ਨਹੀਂ ਕਿਧਰੋਂ ਲਿਆਂਦੀਆਂ ਪੈਦਾ ਕਰੀਆਂ? ਨਹੀਂ, ਵਚਨਾਂ ਸੇ ਪੈਦਾ ਹੋਈਆਂ ਨੇ ਸਾਰੀਆਂ। ਉਹ ਇਸ ਤਰ੍ਹਾਂ ਦੱਸਿਆ ਵੀ ਜਿਹੜਾ ਵਸਤੂ ਦਿੰਦਾ ਨਾ, ਉਹ ਖੋ ਵੀ ਲੈਂਦਾ ਹੁੰਦਾ। ਇੱਕ ਅੰਦਰੂਨੀ ਵਸਤੂ ਹੈ, ਰੂਹਾਨੀ ਹੈ, ਤਾਂ ਉਹ ਵੀ ਖੋ ਲੈਂਦਾ ਗੁਰੂ। ਇੱਕ ਬਾਹਰ ਪਦਾਰਥ ਨੇ, ਇਹ ਵੀ ਖੋ ਲੈਂਦਾ। ਆਵਾਜ਼ ਪਦਾਰਥ ਰਾਜੇ ਵੀ ਇਹ ਤਾਂ ਬਾਹਰ ਪਦਾਰਥ ਹੀ ਖੋਣਗੇ ਨਾ, ਜਿਹੜਾ ਪਰਮਾਰਥ ਅੰਦਰ ਉਹ ਨਹੀਂ ਇਹ ਖੋ ਸਕਦੇ। ਇਹਨਾਂ ਨੂੰ ਪਤਾ ਹੀ ਨਹੀਂ ਕੀ ਆ, ਉਹਦਾ ਜਿਹੜਾ ਆਤਮਦਰਸ਼ੀ ਹੈ ਉਸ ਨੂੰ ਇਹ ਪਤਾ ਨਾ ਪਦਾਰਥਾਂ ਦਾ, ਤਾਂ ਅੰਦਰੀਬ ਜਿਹੜੀਆਂ ਸ਼ਕਤੀਆਂ ਨੇ, ਆਤਮਾ ਦੀ ਤਾਕਤ ਹੈ ਜਿਹੜੀ, ਜਿਵੇਂ ਅਨਾਇਤਖਾ ਰਾਹੀਂ ਹੋਇਆ, ਆਰਫ ਸੀ, ਇਸਲਾਮ ਦਾ ਬੰਦਾ ਸੀ ਉਹ, ਠੀਕ ਆ, ਤਾਕਤ ਵਾਲਾ। ਬੁੱਲੇ ਸ਼ਾਹ ਨੂੰ ਚਟਕ ਲੱਗੀ ਮੌਲਾ ਦੇ ਦਰਸ਼ਨ ਦੀ, ਪੁੱਛਦਾ ਫਿਰਦਾ ਨਾ, ਉੱਧਰ ਪੁੱਛਦਾ, ਇੱਧਰ ਪੁੱਛਦਾ, ਫਿਰਦਿਆਂ ਫਿਰਦਿਆਂ ਕਿਸੇ ਨੇ ਕਿਹਾ ਵੀ ਅਬ ਤੋਂ ਆਰਫ ਅਨਾਇਤਖਾ ਰਾਹੀਂ ਹੈ। ਆ ਜਿਹੜੀਆਂ ਤੂੰ ਗੱਲਾਂ ਕਰਦਾ ਨਾ, ਜਿਹੜੇ ਤੇਰੇ ਮਨ ਦੇ ਫੁਰਨ ਨੇ, ਤਾਂ ਉੱਥੋਂ ਪੂਰੇ ਹੋਣਗੇ, ਹੋਰ ਨਹੀਂ ਕਿਤੇ ਹੋ ਸਕਦੇ। ਜਿਸ ਤਰ੍ਹਾਂ ਆਪਣੇ ਬੜੇ ਮਹਾਰਾਜ ਜੀ ਲਾਹੌਰ ਜਾਂਦੇ ਹੁੰਦੇ ਸਨ, ਜਾਂ ਪਾਕਿਸਤਾਨ ਨਹੀਂ ਸੀ ਬਣੇ, ਭਾਵੇਂ ਧਰਮਪੁਰੇ ਦੀਵਾਨ ਕਰਦੇ, ਪਰੇ ਸਾਰੇ ਫਿਰ ਤੁਰ ਕੇ ਵੀ ਕਰਦੇ ਰਹਿੰਦੇ ਮੁਗਲਪੁਰੇ, ਜਿੱਥੇ ਵੀ ਬਸਤੀਆਂ ਦੀ ਸਿੱਖਾਂ ਦੀਆਂ। ਤੇ ਫਿਰ ਕੁਰਸੀ ਦੇ ਬੈਠਦੇ ਸੰਗਤ ਆ ਜਾਂਦੀ ਸੀ, ਫਿਰ ਅੰਦਰੂਨੀ ਬਚਨ ਕਰਦੇ ਹੁੰਦੇ ਸੀ, ਅੰਦਰੂਨੀ ਜਿਹੜੀ ਅੰਦਰ ਤਾਕਤ ਹੈ ਇਨਸਾਨ ਦੇ, ਜਿਹੜੇ ਦੇਸ਼ ਨੇ, ਚੱਕਰ ਨੇ ਰੱਬ ਦੇ, ਉਹਨਾਂ ਦੀ ਬਾਤ। ਉੱਥੇ ਇੱਕ ਪ੍ਰੋਫੈਸਰ ਸੀ ਇਸਲਾਮ ਦਾ ਬੰਦਾ, ਉਹ ਕਿਸੇ ਫਕੀਰ ਦੀ ਸੰਗਤ ਕਰਦਾ ਸੀ ਇਸਲਾਮ ਦੀ, ਪਰ ਉਹ ਸੰਗਤ ਕਰਦਿਆਂ ਕਰਦਿਆਂ ਅਭਿਆਸ ਕਰਨ ਲੱਗ ਗਿਆ ਆਪਣੇ, ਜਿਹਨੂੰ ਕਲਾਮ ਕਹਿੰਦੇ ਨੇ, ਉਹ ਆਪਾਂ ਵਾਹਿਗੁਰੂ ਮੰਤਰ ਕਹਿੰਦੇ। ਤਾਂ ਉਹ ਪੀਰ ਨੇ ਕਿਹਾ ਵੀ ਜਦ ਤੇਰੀ ਸੁਰਤ ਅੱਖਾਂ ਨੱਕ ਦੀ ਜਦ ਤੋਂ ਪਿਛਲੇ ਪਾਸੇ ਚਲੀ ਜਾਵੇਗੀ, ਉੱਥੇ ਇੱਕ ਚੱਕਰ ਆਵੇਗਾ, ਜਿਵੇਂ ਆਹ ਮੰਡੀ ਵੀ ਚੱਕਰ ਹੈ ਇੱਕ, ਆਏ ਤੋਂ ਬਾਹਰ ਨਿਕਲੋ ਖੱਤੇ ਆ ਜਾਣ, ਵੀ ਉੱਥੇ ਇਸ ਤਰ੍ਹਾਂ ਦੀ ਰੋਸ਼ਨੀ ਜਾਂ ਫੜਕਾ ਸੁਣੂੰਗਾ ਤੈਨੂੰ। ਪਰ ਸ਼ੌਂਕ ਵਾਲਾ ਤੇ ਵਿਆਹ ਸ਼ੁਰੂ ਕਰ ਦਿੱਤਾ, ਉਹ ਫਕੀਰ ਕਿਤੇ ਚਲਿਆ ਗਿਆ। ਉਹਨੂੰ ਆਵਾਜ਼ ਸੁਣਨ ਲੱਗ ਗਈ ਜਿਵੇਂ ਆ ਬੀਰ ਵੱਜਦੀ ਹੁੰਦੀ ਹੈ, ਤਾਂ ਫਿਰ ਉਹ ਸੁਣੀ ਜਾਂਦੀ ਆ। ਜਿਹੜਾ ਪਰਮੇਸ਼ਰ ਦਾ ਅਸੂਲ ਆ ਨਾ, ਇੱਕ ਰਸ ਹੈ, ਆ ਬਾਹਰ ਲੋਕ ਵੱਜ ਜੇ ਵਜਾ ਕੇ ਚਲੇ ਜਾਂਦੇ ਵਿਆਹ ਨੂੰ, ਮਗਰੋਂ ਸੁਣ ਪਛਾਣ ਉੱਥੇ ਸੁਨਮਸਾਨ ਨਹੀਂ ਹੈ, ਉੱਥੇ ਨਹੀਂ ਸੁਨਮਸਾਨ, ਇੱਕ ਰਸ ਦਾ ਉਹ ਤਾਂ ਅਜੇ ਵੀ ਆਕਾਸ਼ ਇੱਕ ਰਸ ਖੜਾ, ਇਹਨੂੰ ਹਿਲਾ ਦੂ ਕੋਈ, ਹਿਲਾ ਦੇਗਾ ਕੋਈ ਇਸ ਨੂੰ? ਨਹੀਂ, ਇੱਕ ਰਸ ਖੜਾ, ਨਾ ਇਹਨੇ ਹਿਲਣਾ ਨਾ ਇਹਨੇ ਹੋਰ ਕੁਛ ਕਰਨਾ, ਜੋ ਕੁਛ ਦਾ ਸੁਭਾਵ ਹੈ ਇੱਕ ਰਸ ਹੈ। ਇਵੇਂ ਰੱਬੀ ਕਾਨੂੰਨ ਹੈ, ਅਸੂਲ ਤੇ ਉਹ ਚੱਲੇਗਾ, ਉਹਨੇ ਸੁਣੀ ਜਾਂਦੀ, ਅੱਗੇ ਉਹ ਲਿਖਿਆ ਨਹੀਂ ਅਗਲੇ ਚੱਕਰ ਚ, ਤਾਂ ਅਗਰ ਉਹ ਪੁੱਛਦਾ ਕਰਦਾ ਫਕੀਰਾਂ ਨੂੰ, ਤੇ ਉੱਥੇ ਮੁਸਲਮਾਨ ਵੀ ਆ ਜਾਂਦੇ ਸੀ, ਦੀਵਾਨ ਚ ਵੀ ਆ ਜਾਂਦੇ ਸੀ, ਕੁਰਸੀ ਤੇ ਵੀ ਆ ਜਾਂਦੇ ਸੀ, ਤੇ ਮਹਾਰਾਜ ਜੀ ਇਹੋ ਜਿਹੇ ਵਚਨ ਮਰਾਸ ਕਰ ਦਿੰਦੇ ਵੀ ਸੰਗਤਾਂ ਦੇ ਵਿੱਚ ਬੈਠ ਕੇ। ਉਹ ਇੱਕ ਸਲਾਮ ਦਾ ਬੰਦਾ ਕਹਿੰਦਾ ਵੀ ਇੱਕ ਪੰਜਾਬ ਚੋਂ ਸੰਤ ਆਉਂਦੇ ਨੇ ਜਿਹੜੀਆਂ ਤੂੰ ਗੱਲਾਂ ਕਰਦਾ ਨਾ ਆਏ ਵੀ, ਇਸ ਤਰ੍ਹਾਂ ਉਹ ਇੱਥੇ ਵਚਨ ਵਿਲਾਸ ਕਰ ਦਿੰਦੇ ਸੀ ਬੈਠੇ ਧਰਮਪੁਰੇ। ਉਹਨੇ ਪੁੱਛਿਆ ਵਿਸ਼ਾ, ਕਹਿੰਦੇ ਰਾੜੇ ਸਾਹਿਬ ਵਾਲੇ ਸੰਤ ਨੇ ਤਾਂ, ਜਦ ਮਹਾਰਾਜ ਜੀ ਸਾਧਨਾ ਬਹੁਤੀ ਕਰਾਉਂਦੇ ਹੁੰਦੇ ਵੀ ਸਿੱਖਾਂ ਕੋਲ, ਛਬਰੀਆਂ ਚ ਰਹਿੰਦੇ ਹੁੰਦੇ ਛੱਪਰਾਂ ਚ, ਅੱਜ ਕੱਲ੍ਹ ਤਾਂ ਰਾਜਘਾਨੀ ਹੈ, ਖਾਂਦੇ ਨੇ ਲੱਤਾਂ ਮਾਰਦੇ ਨੇ, ਪਦਾਰਥਾਂ ਦੀ ਲੜਾਈ ਹੈ, ਪਦਾਰਥ ਖਾ ਖਾ ਕੇ ਲੜੀ ਜਾਂਦੀ ਹੈ ਜ਼ਿੰਦਗੀ, ਜੇ ਨਾ ਪਦਾਰਥ ਬੋਲਿਆ ਮੈਨੂੰ ਤਾਂ ਫਿਕਰ ਤਾਂ ਖਾਣ ਦਾ ਪਿਆ ਹੈ, ਲੜੇਗਾ ਕਿੱਥੇ? ਉਹ ਇਸ ਤਰ੍ਹਾਂ ਦੇ ਨਾਲ ਛੱਪਰਾਂ ਚ ਰਹਿੰਦੇ ਹੁੰਦੇ ਸੀ, ਤੇ ਉਹ ਆ ਗਿਆ ਮਹਾਰਾਜ ਨੂੰ ਬਹੁਤ ਕਾਂਤ ਰਹਿੰਦੀ ਸੀ, ਯਾਰ ਬੋਲਦੇ ਨੀ ਛੱਪਰੀ ਸੀ ਜੀਗੇ, ਤੇ ਬਾਬੂ ਨੂੰ ਕਿਹਾ ਜਿਵੇਂ ਜੇ ਕੋਈ ਪਰਮਾਰਥ ਵਚਨ ਵਿਲਾਸ ਕਰਨ ਵਾਲਾ ਆਵੇ ਉਸ ਨੂੰ ਤਾਂ ਲੈ ਬਿਹਾਰੀ ਨੂੰ ਨਾ ਸਾਡੇ ਕੋਲ। ਖੈਰ ਉਹ ਆ ਗਿਆ, ਉਸਨੇ ਗੱਲਬਾਤ ਕਰੀ, ਆਚਕਣ ਪਾਈ ਹੋਈ, ਉਹਦੇ ਟੋਪੀ ਰਹੀ ਉੱਤੇ ਬੋਧੀ ਟੋਪੀ ਦੇ, ਖਾਸੀ ਲੰਬੀ ਟੋਪੀ ਜਿਹੜੀ ਹੁੰਦੀ ਹੈ ਇਹਨਾਂ ਤੇ ਮੁਸਲਮਾਨਾਂ ਤੇ, ਕੁੱਲਾ ਵੀ ਹੁੰਦਾ ਟੋਪੀ ਹੋਰ ਹੁੰਦੀ ਹੈ, ਆਚਕਣ ਪਾਈ ਰੇ ਪਜਾਮਾ, ਤੇ ਮਹਾਰਾਜ ਜੀ ਬੈਠੇ ਨੇ ਪ੍ਰਸ਼ਾਦਾ ਛਾਪ ਕੇ, ਆ ਗਿਆ ਨਮਸਕਾਰ ਕਰ। ਪਰ ਉਸਨੇ ਦੱਸਿਆ ਵੀ ਇਸ ਤਰ੍ਹਾਂ ਕਰਕੇ ਮੈਨੂੰ ਆਵਾਜ਼ ਸੁਣਦੀ ਹੈ, ਤੇ ਮਹਾਰਾਜ ਨੇ ਉਹਨੂੰ ਫਿਰ ਜੁਗਤੀ ਦੱਸੀ, ਜੁਗਤੀ ਦੱਸਣ ਤੋਂ ਆਵਾਜ਼ ਸੁਣਨੋਂ ਹਟ ਗਈ। ਸੁਣਦਾ ਕੌਣ ਸੀ? ਮਨ, ਜਿਹਨੂੰ ਫੁਰਨਾ ਕਹਿੰਦੇ, ਫੁਰਨਾ ਹੀ ਸੁਣਦਾ ਨਾ। ਹੁਣ ਆਪਾਂ ਇੱਥੇ ਬੈਠੇ, ਜੇ ਆਪਣਾ ਫੁਰਨਾ ਨਾ ਹੋਵੇ ਤਾਂ ਫਿਰ ਆ ਬਾਹਰ ਦੀ ਸ਼ਹਿਰ ਦੀ ਆਵਾਜ਼ ਤਾਂ ਨਹੀਂ ਸੁਣ ਸਕਦੇ ਆਪਾਂ, ਜਾਂ ਆਦਮੀ ਸੁੱਤਾ ਪਿਆ ਹੋਵੇ, ਕਿੰਨੀਆਂ ਗੱਡੀਆਂ ਲਿਖੀ ਜਾਣ ਪਤਾ ਹੀ ਨਹੀਂ ਕਿੱਥੇ ਲੱਗਦੀ। ਉਹ ਇਸ ਤਰ੍ਹਾਂ ਨਾਲ ਉਹ ਅੱਗੇ ਲੱਗ ਗਿਆ, ਉਹ ਮਾਨਸੀ ਜਿਹੜਾ ਸੁਰਤ ਜੀ ਨੂੰ ਕਹਿੰਦੇ, ਉਹ ਇਸ ਤਰ੍ਹਾਂ ਨਾਲ ਦੱਸਿਆ ਵੀ ਕਹਿੰਦੇ ਉਹ ਖੋ ਵੀ ਲੈਂਦਾ ਹੁੰਦਾ, ਕਹਿਣਗੇ ਜੇ ਤਾਂ ਰਾਜਭਾਗ ਨੂੰ ਪਾ ਕੇ ਸਾਡਾ ਮੰਨ ਕੇ ਵਰਤੀ ਜਾਵੇ ਪਦਾਰਥਾਂ ਨੂੰ, ਫਿਰ ਤਾਂ ਕਲਵੀ ਧਰਮ ਵਾਲਾ ਕਿਹੜੇ ਹੋਰ ਵੀ ਦੇ ਦਿਆਂਗਾ, ਜੇ ਆਪਣਾ ਮੰਨ ਲਿਆ ਫਿਰ ਖੋ ਲਾਂਗੇ। ਮੁੱਲਾ ਆ ਗਿਆ, ਨਾਇਤ ਖਾਂ ਪਨੀਰੀ ਪੱਟ ਕੇ ਲਾਉਂਦਾ ਬਾਗ ਦਾ ਮਹੀਨਾ, ਆ ਵਜ਼ੀਰ ਦਾ ਲੋਕ ਜਾਣਦੇ ਆ, ਪਹਿਲਾਂ ਪਨੀਰੀ ਬੀਜਦੇ ਆ ਹੁਣ ਬੀਜਾਂਗੇ, ਫਿਰ ਪਨੀਰੀ ਬੜੀ ਬੜੀ ਉਹਦੀ ਡਿੱਗ ਡਿੱਗੀ ਹੁੰਦੀ ਹੈ ਪਨੀਰੀ, ਅਤੇ ਫਿਰ ਆਪਾਂ ਖੱਤਾ ਬਾਹ ਸਵਾਦ ਕੇ ਫਿਰ ਉਹਦੇ ਵਿੱਚ ਪੱਟ ਕੇ ਝਾੜ ਕੇ ਅੱਡ ਰੱਖਦਾ, ਫਿਰ ਅੱਗੇ ਲਾਉਂਦੇ ਆ ਲਕੀਰਾਂ ਕੱਢ ਕੱਢ ਕੀਲੀਆਂ ਨੇ। ਅੱਜ ਕੱਲ੍ਹ ਤਾਂ ਸਾਰੀ ਗੱਲ ਟਰੈਕਟਰਾਂ ਨਾਲ ਹੋਣ ਲੱਗ ਗਈ, ਅਤੇ ਉਹ ਬੈਠਾ ਹੈ ਯਾਰ, ਉਹਨੇ ਆ ਕੇ ਪੁੱਛਿਆ, ਕਹਿੰਦਾ ਵਕੀਰ ਸਾਈਂ ਮੈਂ ਮੌਲਾ ਦੇ ਦਰਸ਼ਨ ਕਰਨੇ। ਚੱਕਿਆ ਅਨਾਇਤ ਖਾਂ, ਤਰਕਾਲੀ ਸੀ ਨਾ, ਉਹਨੇ ਦੇਖ ਲਿਆ ਵੀ ਸ਼ੌਂਕ ਵਾਲਾ ਬੰਦਾ, ਊਂ ਤਾਂ ਦੱਸਿਆ ਨਾ ਐਸੇ ਵੈਸੇ ਪੁਰਸ਼ ਕੋ ਦੇ ਨਾ ਸੰਤ ਉਪਦੇਸ਼, ਵਾਲਮੀਕ ਜੀ ਨੂੰ ਦਿੱਤਾ ਹੀ ਨਹੀਂ ਸੀ ਅੰਤਾਂ ਨੂੰ, ਉਹ ਜਦ ਹਾਰ ਕੇ ਉਹਨੇ ਚਰਨ ਨਾ ਛੱਡੇ ਫਿਰ ਪੁੱਠਾ ਦਿੱਤਾ ਸੀ ਮੰਤਰ ਵਾਲਮੀਕ ਜੀ ਨੇ, ਸਿੱਧਾ ਮੰਤਰ ਨਹੀਂ ਸੀ ਦਿੱਤਾ, ਕਹਿੰਦੇ ਅਧਿਕਾਰੀ ਨਹੀਂ ਪਾਪੀ ਹੈ ਤਾਂ, ਜਿਹਦਾ ਲੀੜਾ ਮੈਲਾ ਤੇ ਕੁੰਡ ਕੋਲ ਲੈ ਜਾਓ, ਰੰਗ ਐਂ ਠਾਠਾਂ ਮਾਰਦਾ ਮੈਲੇ ਲੀੜੇ ਨੂੰ, ਉਹ ਰੰਗ ਸਾਜ ਪਾ ਦੂਗਾ ਵਿੱਚ, ਨਹੀਂ ਕਹੇਗਾ ਟੋਕੇ ਲੈ। ਆਹ ਇਸ ਤਰ੍ਹਾਂ ਦੇ ਨਾਲ ਉਸਨੂੰ ਅਨਾਇਤ ਖਾਂ ਨੂੰ ਕਹਿਣ ਨਾਤ, ਅਨਾਇਤ ਖਾਂ ਕਹਿੰਦਾ ਬੁੱਲੇ ਨੂੰ, ਬੁੱਲਿਆ ਰੱਬ ਦਾ ਕੀ ਪਾਉਣਾ, ਇੱਧਰੋਂ ਪੱਟਣਾ ਇੱਧਰ ਲਾਉਣਾ, ਹਰ ਇੱਕ ਲਫ਼ਜ਼ ਦੇ ਵਿੱਚ ਆਰਫ ਦੇ ਵਿੱਚ ਵਿਚਾਰ ਹੋਵੇਗੀ, ਜੇਤਾ ਬੋਲਣ ਤੇਤਾ ਗਿਆਨ, ਲਕਨੀਸ਼ ਹੀ ਗਿਆਨ ਕਰ ਦਿੱਤਾ ਦੇਗਾ। ਆਪਾਂ ਕਹਿੰਦੇ ਪਨੀਰੀ ਪੱਟ ਕੇ ਗੱਠੇ ਲਾਉਂਦੇ, ਰਲ ਗਿਆ ਆਪਾਂ ਉਹਨਾਂ ਨਾਲ। ਔਰ ਇਸ ਤਰ੍ਹਾਂ ਨਾਲ ਉਸਨੂੰ ਫਿਰ ਸੀਗਾ ਉਹ ਪ੍ਰੇਮੀ ਕੋਈ ਵਸਤੂ ਪ੍ਰਾਪਤ ਹੋ ਗਈ ਉਸਨੂੰ, ਪ੍ਰਾਪਤ ਕਿੱਥੋਂ ਹੋਈ ਹੈ? ਅਨਾਇਤ ਖਾਂ ਕੋਲ, ਜੇ ਨਾਇਬ ਖਾਨ ਨੂੰ ਹੀ ਭੁਲਾ ਦੇਵੇ ਜਿਹਨੇ ਪਦਾਰਥ ਦਿੱਤੇ ਨੇ, ਹੁਣ ਉਸਨੇ ਵਿਸ਼ਨੂੰ ਭਗਵਾਨ ਨੇ ਹਰਨਾਕਸ਼ ਨੂੰ ਪਦਾਰਥ ਤਾਂ ਦੇ ਦਿੱਤੇ, ਉਹ ਤਾਂ ਭੁੱਲ ਗਿਆ ਤੂੰ, ਆਓ ਫਿਰ ਜਿਹੜੇ ਦਿੱਤੇ ਨੇ ਉਹ ਖੋ ਵੀ ਸਕਦਾ, ਆਓ ਅਬ ਤੋਂ ਟਾਈਮ ਹੋ ਗਿਆ, ਕੱਲ ਨੂੰ ਸ਼ੁਰੂ ਕਰਾਂਗੇ, ਗੁਰੂ ਸਤੋਤਰ ਦੇ ਵਿੱਚ ਬੋਲੋ, ਉਸ ਤੋਂ ਬਾਅਦ ਆਪਾਂ ਅਰਦਾਸ ਦੇ ਵਿੱਚ ਜੋੜਾਂਗੇ, ਫਿਰ ਗੁਰੂ ਸਾਹਿਬ ਜੀ ਦਾ ਹੁਕਮ ਨਾਮਾ ਸੁਣ ਕੇ ਫਿਰ ਆਪੋ ਆਪਣੇ ਘਰ ਨੂੰ ਜਾਣਾ। ਬੋਲੋ ਧੰਨ
ਹੈ ਧੰਨ ਹੈ ਧੰਨ ਹੈ।